दंडवत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादस गुरिंद को मेरी है प्रणाम। परम सत्कार जोग सतगुरु जी दे पावन पवित्र दरबार विच बैठी हुई साध संगत जी हो अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे थे। प्रसंग चल रहा सी बंदा सिंह बहादुर का। इतिहास इथों तक पहुंच चुका है कि बंदा बहादुर शहीद हो चुका है। भाई संतोख सिंह जी जो ग्रंथाकार ने उन्होंने इस वाक्य नूं बाबा बंदा सिंह बहादुर दी शहीदी नूं बहादुर शाह दे राज दे विच लिखिया है। पर भाई वीर सिंह जी पंथ प्रकाश दे करता ज्ञानी ज्ञान सिंह जी बहुत सारे जिहड़े इतिहासकार ने उह इस गल दे नाल सहमत ने कि बादशाह फर्क सीयर दे वेले बाबा बंदे बहादुर दी शहीदी लिखी है। एक राजा होया है बहादुर शाह तो बाद उहदा नां लिखिया है फर्क सीयर। उह इस गल दे नाल सहमत ने बहुत सारे जिहड़े इतिहासकार ने और ये काफी हद तक सच्चाई है। सो आपां नूं फर्क सीयर दे वेले दे बादशाह नूं लै के इस कथा नूं अगे ले जाना पवेगा। सो इस वेले बंदा बहादुर शहीद हो चुका है और मैं पिछे जिहड़ी कथा बाबे बंदे बहादुर दी शहीदी दी तुहानू सुनाई है वह पंथ प्रकाश दे करता ज्ञानी ज्ञान सिंह ने जिस तरह बयान किया सी वह सुनाई सी। पर मैं जिहड़े ग्रंथ की कथा कर रहा श्री गुरप्रताप सूरज जिन्हों सूरज प्रकाश भी आख्या जाता है इथों मैं इस लड़ी नूं उहदे नाल जोड़ांगा और अज सूरज प्रकाश की कथा अगों किस तरह भाई संतोख सिंह ने बयान की है मैं वो अर्ज करदा।
वैर निकास्यो बंदा मारियो सिख संगत सुन के दुख तारियो।
बंदे बहादुर नूं शहीद कर दिता गया ते बंदे दे शहीद होने तो बाद जिन्नी भी सिख संगत है उन्हें बहुत ही ज्यादा दुख मनाया।
माता सुंदरी टिग चल गए सब कर जोर बखानत पाए।
बंदे दी शहादत तो बाद बहुत सारे सिख माता सुंदरी जी दे कोल पहुंचे ने और सारिया ने हाथ जोड़ के माता जी नूं इस तरह अर्ज कीती।
कहिंदे ने कान सिंह बाबा विच कैद जिन छूटन की नहीं उमैद।
भावे के बंदा बहादुर मर चुका है उहदे बहुत सारे साथियों नूं भी शहीद कर दिता है पर कुछ अजे बंदे दे साथी ओह भी ने जिहड़े अजे शहीद नहीं कीते गए।
संगत ने माता सुंदरी जी नूं आख्या है कि जिहड़े अजे शहीद नहीं कीते गए ਉਹਨਾਂ ਸਿੰਘਾਂ ਦੇ ਵਿੱਚ ਕਾਨ ਸਿੰਘ ਜਿਹੜੇ ਬਾਬਾ ਨੇ ਉਹ ਵੀ ਕੈਦ ਨੇ ਜਿਹੜੇ ਕਿ ਵਿਨੋਦ ਸਿੰਘ ਦੇ ਲੜਕੇ ਨੇ। ਇਹ ਉਹੀ ਸਿੱਖ ਨੇ ਜਿਨ੍ਹਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬੰਦੇ ਦੇ ਨਾਲ ਭੇਜਿਆ ਸੀ ਬਾਬਾ ਵਿਨੋਦ ਸਿੰਘ ਤੇ ਉਸ ਦਾ ਪੁੱਤਰ ਸੀ ਕਾਹਨ ਸਿੰਘ। ਬਾਬਾ ਵਿਨੋਦ ਸਿੰਘ ਦੀ ਕਥਾ ਤੁਸੀਂ ਸੁਣ ਚੁੱਕੇ ਹੋ ਕਿ ਜਦੋਂ ਬੰਦਾ ਘੇਰੇ ਦੇ ਵਿੱਚ ਆ ਗਿਆ ਤੇ ਉਹ ਬੰਦੇ ਦੇ ਨਾਲ ਲੜ ਕੇ ਉੱਥੋਂ ਹੀ ਵਾਪਸ ਚਲੇ ਗਏ, ਗੋਇੰਦਵਾਲ ਚਲੇ ਗਏ, ਪਰ ਕਾਹਨ ਸਿੰਘ ਜੀ ਵਿੱਚ ਸਨ। ਹੁਣ ਕਾਹਨ ਸਿੰਘ ਜੀ ਦੇ ਬਾਬਤ ਸਿੱਖ ਸੰਗਤ ਕਹਿੰਦੀ ਹੈ ਕਿ ਉਹ ਵੀ ਕੈਦ ਦੇ ਵਿੱਚ ਅਜੇ ਫਸੇ ਨੇ, ਜਿਨ੍ਹਾਂ ਦੇ ਛੁੱਟਣ ਦੀ ਕੋਈ ਉਮੀਦ ਨਹੀਂ। ਮਾਰਨ ਹੁਕਮ ਸਬਣ ਦੀਆ ਸ਼ਾਹੂ, ਮਾਰ ਦਇਓ ਬੰਦਾ ਪਲ ਮਾਹੂ। ਸਿੱਖਾਂ ਨੇ ਆਖਿਆ ਹੈ ਕਿ ਮਾਰਨ ਦਾ ਹੁਕਮ ਸਾਰਿਆਂ ਨੂੰ ਦੇ ਦਿੱਤਾ ਹੈ ਬਾਦਸ਼ਾਹ ਨੇ, ਤੇ ਬੰਦੇ ਨੂੰ ਮਾਨੋ ਕਿ ਇੱਕ ਪਲ ਨਹੀਂ ਲਾਇਆ, ਉਹਨਾਂ ਨੇ ਮਾਰ ਦਿੱਤਾ। ਸੁਣ ਕੇ ਮਾਤ ਸਬਣ ਸੋ ਕਹਿਓ, ਕਾਹਨ ਸਿੰਘ ਛੁਰਵਾਨੋ ਚਾਹਿਓ। ਮਾਤਾ ਸੁੰਦਰੀ ਜੀ ਨੇ ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਜੋ ਕਾਹਨ ਸਿੰਘ ਹੈ ਉਸ ਨੂੰ ਕਿਸੇ ਵੀ ਹਾਲਤ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਬਚਾਉਣਾ ਚਾਹੀਦਾ, ਛੁਡਵਾਉਣਾ ਚਾਹੀਦਾ। ਜਨਮਿਓ ਗੁਰੂ ਕੇ ਬੰਸ ਮਝਾਰੀ, ਪੁੰਨ ਸ਼ੁਭ ਗੁਣ ਜੁਤ ਭੱਟ ਪੁੱਜ ਪਾਰੀ। ਮਾਤਾ ਜੀ ਕਹਿੰਦੇ ਨੇ ਕਿ ਇੱਕ ਤੇ ਗੁਰੂ ਘਰ ਦੀ ਵੰਸ਼ ਦੇ ਵਿੱਚ ਉਹ ਜੰਮਿਆ ਹੈ, ਕਿਉਂਕਿ ਤ੍ਰਿਹਣ ਕੁਲ ਦੇ ਵਿੱਚ ਪੈਦਾ ਹੋਏ ਨੇ ਔਰ ਤ੍ਰਿਹਣ ਕੁਲ ਦੇ ਭੱਲੇ ਸਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਕਹਿੰਦੇ ਨੇ ਕਿ ਗੁਰੂ ਦੀ ਵੰਸ਼ ਦੇ ਵਿੱਚ ਜੰਮਿਆ ਹੈ, ਤੇ ਦੂਸਰਾ ਬਹੁਤ ਜ਼ਿਆਦਾ ਚੰਗੇ ਗੁਣਾਂ ਵਾਲਾ ਤੇ ਬਹਾਦਰ ਭੁਜ ਭਾਰੀ ਵੀ ਹੈ, ਬਹੁਤ ਵੱਡਾ ਵੀਰ ਬਹਾਦਰ। ਨਤ ਤ੍ਰਿਸ ਸ਼੍ਰੋਣ ਪਰੇ ਜਿਸ ਥਾਏ, ਬਾੜੇ ਅਪਰਾਧ ਹੋਏ ਤਹ ਜਾਏ। ਕਹਿੰਦੀ ਹੈ ਜੇ ਇਸ ਤਰ੍ਹਾਂ ਨਾ ਹੋਇਆ ਤੇ ਮਾਨੋ ਕਿ ਸ਼ਹੀਦ ਹੋਣ ਦੇ ਨਾਲ ਕਾਹਨ ਸਿੰਘ ਜੀ ਦਾ ਜਿੱਥੇ ਲਹੂ ਡੁੱਲੇਗਾ ਉਹ ਮਾਨੋ ਕਿ ਵੱਡਾ ਅਪਰਾਧ ਹੋ ਜਾਏਗਾ। ਅਰ ਸਿੰਘਣ ਕੀ ਸਿੱਖੀ ਮਾਂ ਹੈ, ਪਰ ਤਫਾਟ ਮਿਟੈ ਕਹਿ ਨਾ ਹੈ। ਬਾਬਾ ਕਾਹਨ ਸਿੰਘ ਜੀ ਦੇ ਸ਼ਹੀਦ ਹੋਣ ਦੇ ਨਾਲ ਮਾਨੋ ਕਿ ਸਿੰਘਾਂ ਦੀ ਜਿਹੜੀ ਸਿੱਖੀ ਹੈ ਉਹਦੇ ਵਿੱਚ ਵੀ ਫਰਕ ਪੈ ਜਾਏਗਾ ਕਿ ਐਡੇ ਵੱਡੇ ਵੀਰ ਬਹਾਦਰ ਨੂੰ ਤੇ ਗੁਰੂ ਦੇ ਅੰਸ਼ ਦੇ ਵਿੱਚ ਜਿਹੜਾ ਜੰਮਿਆ ਸੀ ਉਹਨੂੰ ਸਿੰਘ ਬਚਾ ਨਹੀਂ ਸਕੇ। ਦਸਮ ਗੁਰੂ ਕੇ ਰਹਿਓ ਹਜ਼ੂਰ, ਯਾ ਤੇ ਕਰੋ ਉਪਾਏ ਜ਼ਰੂਰ। ਮਾਤਾ ਸੁੰਦਰੀ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਬਹੁਤ ਚਿਰੇ ਰਿਹਾ ਹੈ, ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਹੀ ਉਹ ਪਾ ਕਰੋ ਕਿ ਉਸ ਨੂੰ ਕੈਦ ਦੇ ਵਿੱਚੋਂ ਜਿਉਂਦਾ ਕੱਢ ਲਿਆ ਜਾਵੇ। ਸੁਣ ਮਾਤਾ ਕੀ ਆਇਸ ਸਾਰੇ, ਸਿੱਖਣ ਜਤਨ ਅਨੇਕ ਵਿਚਾਰੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਮਾਤਾ ਸੁੰਦਰੀ ਨੇ ਆਖਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਕਾਹਨ ਸਿੰਘ ਨੂੰ ਛੁਡਾਇਆ ਜਾਵੇ, ਉਸ ਵੇਲੇ ਸਿੱਖਾਂ ਨੇ ਅਨੇਕਾਂ ਹੀ ਜਿਹੜੇ ਯਤਨ ਸਨ ਉਹਨੂੰ ਛੁਡਾਉਣ ਦੇ ਵਿਚਾਰੇ। ਸਭ ਇਕੱਠੇ ਹੋਏ ਤਾਂ ਸਿਧਾਰੇ, ਗਾਹੇ ਹੋਤੇ ਜਹ ਕੈਦੀ ਸਾਰੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਸਿੱਖ ਨੇ ਇਕੱਠੇ ਹੋ ਕੇ ਉਸ ਜੇਲ੍ਹ ਦੇ ਵਿੱਚ ਪਹੁੰਚ ਗਏ ਨੇ ਜਿੱਥੇ ਕਿ ਸਾਰੇ ਬੰਦੇ ਦੇ ਕੈਦੀ ਕੈਦ ਕੀਤੇ ਹੋਏ ਸਨ। ਖਰੇ ਹੋਏ ਉੱਚੇ ਤਹ ਕਹੇ, ਨਾਮ ਕਾਹਨ ਸਿੰਘ ਕਿਸ ਕੋ ਆਹੇ। ਇਹ ਜਿਹੜੇ ਸਿੰਘ ਨੇ ਇਹ ਵੀ ਨਹੀਂ ਜਾਣਦੇ ਕਿ ਕਾਹਨ ਸਿੰਘ ਕੌਣ ਹੈ ਔਰ ਉਹਦੀ ਕੀ ਪਛਾਣ ਹੈ। ਇਹਨਾਂ ਨੇ ਫਿਰ ਲੱਭਣ ਦਾ ਇਹ ਯਤਨ ਕੀਤਾ ਕਿ ਉਸ ਦੇ ਦਰਵਾਜੇ ਦੇ ਕੋਲ ਜਾ ਕੇ ਉੱਚੀ ਸਾਰੀ ਇਹ ਆਖਿਆ ਕਿ ਤੁਹਾਡੇ ਵਿੱਚੋਂ ਕਾਹਨ ਸਿੰਘ ਕਿਹਦਾ ਨਾਂ ਹੈ। ਸੁਣ ਕਰ ਕਾਹਨ ਸਿੰਘ ਤਹ ਆਇਓ, ਥੇਰੇ ਉਹ ਪੌਰ ਟਿਗ ਸਭਨ ਜਨਾਇਓ। ਆਪਣਾ ਨਾਂ ਸੁਣ ਕੇ ਉਹ ਜੋ ਕਾਹਨ ਸਿੰਘ ਸੀ ਉਹ ਦਰਵਾਜੇ ਦੇ ਕੋਲ ਆ ਗਿਆ ਤੇ ਦਰਵਾਜੇ ਦੇ ਕੋਲ ਆਣ ਕੇ ਖੜਾ ਹੋ ਗਿਆ। ਜਦੋਂ ਸਾਰਿਆਂ ਕੈਦੀਆਂ ਤੋਂ ਵੱਖਰਾ ਹੋ ਕੇ ਕਾਹਨ ਸਿੰਘ ਦਰਵਾਜੇ ਦੇ ਕੋਲ ਆਇਆ ਉਸ ਵੇਲੇ ਸਾਰਿਆਂ ਨੇ ਜਾਣ ਲਿਆ ਕਿ ਇਹੀ ਕਾਹਨ ਸਿੰਘ ਹੈ। ਆਵਤ ਸਿੰਘਣ ਪੇਖੀ ਉਹ ਮੌਲਾਨਾ, ਮੁਖ ਦਬਾਏ ਗਹਿ ਗਾੜ ਮਹਾਨਾ। ਇਸ ਤਰ੍ਹਾਂ ਦੀ ਆਵਾਜ਼ ਸੁਣ ਕੇ ਜੋ ਮੁਲਾਣਾ ਸੀ, ਜੋ ਕੈਦੀਆਂ ਦਾ ਰਾਖਾ ਸੀ, ਉਹ ਛੇਤੀ ਦੇ ਨਾਲ ਹੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਿਆ। ਮੁਖ ਦਬਾਏ ਗਹਿ ਗਾੜ ਮਹਾਨਾ, ਕਹਿਣ ਦਾ ਭਾਵ ਹੈ ਕਿ ਮਲਾਣੇ ਨੂੰ ਚੰਗੀ ਤਰ੍ਹਾਂ ਕਾਬੂ ਕਰਕੇ, ਮੂੰਹ ਘੁੱਟ ਕੇ ਕਿ ਉਹ ਰੌਲਾ ਨਾ ਪਾ ਸਕੇ ਤੇ ਹੋਰਨਾਂ ਨੂੰ ਨਾ ਦੱਸ ਸਕੇ, ਕਾਹਨ ਸਿੰਘ ਨੂੰ ਉਹਨਾਂ ਨੇ ਕੱਢ ਲਿਆ ਤੇ ਕਾਹਨ ਸਿੰਘ ਦੀ ਜਗ੍ਹਾ ਦੇ ਉੱਤੇ ਇੱਕ ਹੋਰ ਜਿਹੜਾ ਸਿੱਖ ਸੀ ਉਹ ਚਲਾ ਗਿਆ। ਮਹਿਮਾ ਪ੍ਰਕਾਸ਼ ਵਿੱਚ ਮੁਲਾਣਾ ਹੀ ਲਿਖਿਆ ਹੈ, ਪਰ ਕਹਿੰਦੇ ਹਨ ਕਿ ਸਿੱਖਾਂ ਨੇ ਇੱਕ ਸਿੱਖ ਬਾਬਾ ਜੀ ਦੇ ਬਦਲੇ ਅੰਦਰ ਪਾਇਆ, ਭਾਵ ਕਾਹਨ ਸਿੰਘ ਦੀ ਜਗ੍ਹਾ ਦੇ ਉੱਤੇ ਇੱਕ ਹੋਰ ਸਿੱਖ ਨੂੰ ਪਾ ਦਿੱਤਾ। ਜਿਸ ਸਿੱਖ ਨੇ ਖੁਸ਼ੀ ਨਾਲ ਕਾਹਨ ਸਿੰਘ ਦੀ ਜਗ੍ਹਾ ਜਾਣ ਦਿੱਤੀ, ਕਿਤੇ ਕਿਤੇ ਉਪਰੇ ਲੇਖਕਾਂ ਵੱਲੋਂ ਬੰਦੇ ਦੇ ਨਾਲ ਹੀ ਬਾਬੇ ਕਾਹਨ ਸਿੰਘ ਜੀ ਦਾ ਸ਼ਹੀਦ ਹੋਣਾ ਵੀ ਲਿਖਿਆ ਹੈ। ਪਰ ਉਹ ਲੇਖਕਾਂ ਤੋਂ ਗਲਤੀ ਇਸ ਕਰਕੇ ਹੋਈ ਹੈ ਕਿ ਜੋ ਸਿੰਘ ਕਾਹਨ ਸਿੰਘ ਜੀ ਦੀ ਜਗ੍ਹਾ ਸ਼ਹੀਦ ਹੋਇਆ ਉਹ ਕਾਹਨ ਸਿੰਘ ਸਦਾ ਕੇ ਹੀ ਸ਼ਹੀਦ ਹੋਇਆ ਸੀ। ਇਸ ਕਰਕੇ ਮਾਨੋ ਕਿ ਅਸਲ ਜਿਹੜਾ ਬਾਬਾ ਕਾਹਨ ਸਿੰਘ ਹੈ ਉਹ ਜਿਉਂਦਾ ਨਿਕਲ ਗਿਆ ਸੀ, ਪਰ ਕਾਹਨ ਸਿੰਘ ਦੀ ਜਗ੍ਹਾ ਦੇ ਉੱਤੇ ਹੋਰ ਸਿੱਖ ਨੇ ਮਾਨੋ ਕਿ ਆਪਣਾ ਕਾਹਨ ਸਿੰਘ ਨਾਂ ਦੱਸ ਕੇ ਸ਼ਹਾਦਤ ਪਾਈ। ਸੋ ਇਸ ਤਰੀਕੇ ਦੇ ਨਾਲ ਜਦੋਂ ਉਹ ਲਾਗੇ ਆਇਆ ਕਾਹਨ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਤੇ ਕਾਹਨ ਸਿੰਘ ਦੀ ਜਗ੍ਹਾ ਦੇ ਉੱਤੇ ਇੱਕ ਸਿੱਖ ਹੋਰ ਅੰਦਰ ਦਾਖਲ ਕਰ ਦਿੱਤਾ।
ਕਾਰਾਗ੍ਰਹ ਮੇ ਦਿਓ ਤਕਾਈ, ਕਾਹਨ ਸਿੰਘ ਲੀਨਸ ਨਿਕ ਸਾਈ।
ਕਾਹਨ ਸਿੰਘ ਦੀ ਜਗ੍ਹਾ ਦੇ ਉੱਤੇ ਕਾਰਾਗ੍ਰਹ ਦੇ ਵਿੱਚ ਕੈਦ ਦੇ ਵਿੱਚ ਇੱਕ ਹੋਰ ਸਿੱਖ ਨੂੰ ਤੱਕ ਦਿੱਤਾ ਗਿਆ ਤੇ ਕਾਹਨ ਸਿੰਘ ਨੂੰ ਬਾਹਰ ਕੱਢ ਲਿਆ ਗਿਆ।
ਰਥ ਚੜਾਏ ਆਛਾਦਨ ਕੀਨ, ਤੂਰਨ ਤੋਰਿਆ ਗਾਰੀ ਦੇਨ।
ਕਾਹਨ ਸਿੰਘ ਨੂੰ ਰੱਥ ਦੇ ਵਿੱਚ ਚੜਾ ਕੇ ਉਪਰੋਂ ਚੰਗੀ ਤਰ੍ਹਾਂ ਸਾਰੇ ਹੀ ਰੱਥ ਨੂੰ ਟੱਕ ਦਿੱਤਾ ਗਿਆ ਤੇ ਛੇਤੀ ਦੇ ਨਾਲ ਹੀ ਅੱਗੇ ਰੱਥ ਨੂੰ ਲਾ ਕੇ ਚੱਲ ਪਏ।
ਦੋਏ ਸਿੱਖ ਚਲੇ ਸੰਗ ਮੈਂ ਜਾਏ, ਬੂਝੇ ਉੱਤਰ ਦੇਤ ਬਤਾਏ।
ਦੋ ਸਿੱਖ ਉਸ ਰੱਥ ਨੂੰ ਲਿਜਾ ਰਹੇ ਨੇ, ਸਾਰੇ ਦਾ ਸਾਰਾ ਰੱਥ ਟਕਿਆ ਹੋਇਆ ਹੈ, ਪਤਾ ਨਹੀਂ ਲੱਗਦਾ ਕਿ ਵਿੱਚ ਕੌਣ ਹੈ। ਤੇ ਕਹਿੰਦੇ ਨੇ ਜਿਹੜਾ ਵੀ ਕੋਈ ਰਸਤੇ ਦੇ ਵਿੱਚ ਤੁਰਕ ਪੁੱਛਦਾ ਹੈ ਕਿ ਇਹ ਰੱਥ ਕਿਹਦਾ ਹੈ, ਇਹਦੇ ਵਿੱਚ ਕਿਸ ਨੂੰ ਲਿਜਾਇਆ ਜਾ ਰਿਹਾ, ਤੇ ਉਹ ਫਿਰ ਇਸ ਤਰ੍ਹਾਂ ਜਵਾਬ ਦਿੰਦੇ ਨੇ,
ਨਰ ਵਿਸਾਲ ਕੀ ਵਿੱਚ ਹੈ ਦਾਰਾ, ਇਸ ਲਈ ਗਮਨੇ ਸਬਣ ਮਜਾਰਾ।
ਕਹਿੰਦੇ ਨੇ ਕਿਸੇ ਵੱਡੇ ਤੁਰਕ ਦੀ ਜਿਹੜੀ ਔਰਤ ਹੈ ਨਾ, ਉਹ ਇਸ ਰੱਥ ਦੇ ਵਿੱਚ ਵਿਰਾਜਮਾਨ ਹੈ, ਉਸ ਨੂੰ ਅਸੀਂ ਲਿਜਾ ਰਹੇ। ਇਸ ਤਰ੍ਹਾਂ ਕਹਿ ਕੇ ਸਾਰੇ ਤੁਰਕਾਂ ਦੀ ਜਿਹੜੀ ਜਗ੍ਹਾ ਸੀ ਉਹਦੇ ਵਿੱਚੋਂ ਲੰਘ ਗਏ।
ਗਣ ਸਿੱਖਣ ਕਰ ਮੇਲੇ ਗਏ, ਕਾਹਨ ਸਿੰਘ ਤਬ ਬੂਝਤ ਪਏ।
ਬਹੁਤ ਸਾਰੇ ਭਾਵ ਜਿੱਥੇ ਸਿੱਖਾਂ ਦੇ ਬਹੁਤੇ ਸਾਰੇ ਘਰ ਸਨ ਉਸ ਜਗ੍ਹਾ ਦੇ ਉੱਤੇ ਕਾਹਨ ਸਿੰਘ ਨੂੰ ਲੈ ਕੇ ਸਿੱਖ ਚਲੇ ਗਏ।
ਤਿੰਨ ਕੇ ਕਰਨ ਉਤਾਰਿਓ ਜਾਏ, ਇਮ ਬਾਬਾ ਸੋ ਲੀਨ ਬਚਾਏ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਸਿੱਖਾਂ ਦੇ ਘਰਾਂ ਦੇ ਵਿੱਚ ਮਾਨੋ ਕਿ ਬਾਬਾ ਕਾਹਨ ਸਿੰਘ ਨੂੰ ਲੁਕਾ ਦਿੱਤਾ ਗਿਆ, ਇਸ ਤਰੀਕੇ ਦੇ ਨਾਲ ਬਾਬਾ ਕਾਹਨ ਸਿੰਘ ਨੂੰ ਉਹਨਾਂ ਨੇ ਬਚਾ ਲਿਆ।
ਦੇਵਸ ਆਗਲੇ ਸ਼ਾਹ ਬੁਲਾਏ, ਜੇ ਤੱਕ ਸਿੰਘ ਕੈਦ ਮੈਂ ਆਏ।
ਅਗਲਾ ਦਿਨ ਚੜਿਆ ਤੇ ਸਾਰੇ ਦੇ ਸਾਰੇ ਬਾਬੇ ਬੰਦੇ ਬਹਾਦਰ ਦੇ ਜਿਹੜੇ ਨਾਲ ਦੇ ਕੈਦੀ ਸਨ ਉਹ ਸਾਰਿਆਂ ਨੂੰ ਆਪਣੇ ਕੋਲ ਬਾਦਸ਼ਾਹ ਨੇ ਬੁਲਾ ਲਿਆ।
ਆਣ ਖਰੇ ਜਬ ਸਿੰਘ ਯਾ ਗਾਰੀ, ਬੂਝੇ ਸਭ ਕੋ ਤੁਮੈ ਮਜਾਰੀ।
ਸਾਰਿਆਂ ਕੈਦੀਆਂ ਨੂੰ ਲਿਆ ਕੇ ਬਾਦਸ਼ਾਹ ਦੇ ਅੱਗੇ ਖੜਾ ਕਰ ਦਿੱਤਾ ਗਿਆ ਤੇ ਉਸ ਵੇਲੇ ਬਾਦਸ਼ਾਹ ਨੇ ਸਾਰਿਆਂ ਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਕਿ ਤੁਹਾਡੇ ਸਾਰਿਆਂ ਦੇ ਵਿੱਚੋਂ ਬਾਜ ਸਿੰਘ ਬੜ ਯੋਧਾ ਕੌਣ ਏ। ਬਾਜ ਸਿੰਘ ਕਿਹਦਾ ਨਾਂ ਹੈ? ਮੈਂ ਸੁਣਿਆ ਹੈ ਕਿ ਬਾਜ ਸਿੰਘ ਬਹੁਤ ਵੱਡਾ ਯੋਧਾ ਹੈ।
ਕਰਕੇ ਜੁਦਾ ਦਿਖਾਵੋ ਤੌਣੇ।
ਕਹਿੰਦਾ ਜਿਹੜਾ ਤੁਹਾਡੇ ਵਿੱਚੋਂ ਬਾਜ ਸਿੰਘ ਹੈ ਨਾ, ਉਹ ਸਾਰਿਆਂ ਤੋਂ ਵੱਖਰਾ ਹੋ ਕੇ ਖੜਾ ਹੋ ਜਾਵੇ। ਬਾਦਸ਼ਾਹ ਕਹਿੰਦਾ ਮੈਂ ਉਹਦੀ ਬੜੀ ਤਾਰੀਫ ਸੁਣੀ ਹੈ ਕਿ ਉਹ ਬੜਾ ਵੱਡਾ ਯੋਧਾ ਹੈ।
ਪਾਇਓ ਪ੍ਰਥਕ ਸੁਣ ਕੇ ਤਤਕਾਲਾ, ਬੋਲਿਓ ਤਰਕੈ ਤੀਰ ਬਿਸਾਲਾ।
ਉਸੇ ਵੇਲੇ ਬਾਜ ਸਿੰਘ ਸਾਰਿਆਂ ਕੈਦੀਆਂ ਤੋਂ ਵੱਖਰਾ ਹੋ ਕੇ ਖੜਾ ਹੋ ਗਿਆ ਤੇ ਕਹਿੰਦੇ ਨੇ ਬੜੇ ਹੀ ਧੀਰੇ ਦੇ ਨਾਲ ਉਸ ਵੇਲੇ ਬਾਜ ਸਿੰਘ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਗੁਰ ਕੋ ਦਾਸ ਬਾਜ ਸਿੰਘ ਮੈਂ ਹੋ, ਜੋ ਤੁਮ ਕਹੋ ਦਿਖਾਵਣ ਕਹਿ ਹੋ। ਕਹਿਣ ਲੱਗਾ ਕਿ ਮੈਂ ਗੁਰੂ ਜੀ ਦਾ ਦਾਸ ਹਾਂ ਔਰ ਮੇਰਾ ਨਾਂ ਹੈ ਬਾਜ ਸਿੰਘ। ਕਹਿੰਦਾ ਜੇ ਤੂੰ ਸੁਣਿਆ ਮੇਰੀ ਬਹਾਦਰੀ ਦੇ ਬਾਰੇ ਤੇ ਕਹਿੰਦਾ ਮੈਂ ਤੈਨੂੰ ਹਰ ਇੱਕ ਬਹਾਦਰੀ ਕਰਕੇ ਦਿਖਾ ਸਕਦਾ। ਕਹੇ ਸ਼ਾਹ ਤੂੰ ਵੀਰ ਬਿਸਾਲਾ, ਕਰ ਪੀ ਸਕੇ ਕਿ ਨਹੀਂ ਇਸ ਕਾਲਾ। ਬਾਦਸ਼ਾਹ ਨੇ ਆਖਿਆ ਮੈਂ ਸੁਣਿਆ ਤੂੰ ਬੜਾ ਸੂਰਮਾ ਬੜਾ ਬਹਾਦਰ ਹੈ, ਪਰ ਕਹਿਣ ਲੱਗਾ ਤੂੰ ਇਸ ਵੇਲੇ ਮੇਰੀ ਕੈਦ ਦੇ ਵਿੱਚ ਫਸਿਆ ਹੋਇਆ, ਕਈ ਦਿਨਾਂ ਦਾ ਭੁੱਖਾ ਹੈ ਤੇ ਕਹਿੰਦਾ ਤੂੰ ਇਸ ਵੇਲੇ ਵੀ ਮੈਨੂੰ ਕੁਝ ਕਰਕੇ ਵਿਖਾ ਸਕਦਾ। ਬਾਜ ਸਿੰਘ ਕਹੇ ਅਵੇ ਨਿਹਾਰੋ, ਮਮ ਪਗ ਤੇ ਬੇਰੀ ਨਿਰਵਾਰੋ। ਬਾਜ ਸਿੰਘ ਨੇ ਆਖਿਆ ਕਿਉਂ ਨਹੀਂ, ਮੈਂ ਹੁਣ ਵੀ ਤੈਨੂੰ ਆਪਣੀ ਬਹਾਦਰੀ ਦਾ ਜਲਵਾ ਦਿਖਾ ਸਕਦਾ, ਪਰ ਮੇਰੀ ਇੱਕ ਸ਼ਰਤ ਹੈ ਕਿ ਮੇਰੇ ਪੈਰ ਜਿਹੜੇ ਨੇ ਨਾ ਉਹਨਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਨੇ, ਬਸ ਇੱਕ ਵਾਰੀ ਮੇਰੇ ਪੈਰਾਂ ਦੀਆਂ ਬੇੜੀਆਂ ਨੂੰ ਖੋਲ ਦੇ, ਫਿਰ ਮੈਂ ਤੈਨੂੰ ਆਪਣਾ ਜਲਵਾ ਹੁਣੇ ਦਿਖਾ ਦਿੰਦਾ। ਵੀਰ ਪਾਨੇ ਕੋ ਪੇਖੋ ਤਮਾਸ਼ਾ, ਲਾਰੇ ਕੇ ਤੱਕ ਮੈਂ ਕਰੋ ਬਿਨਾਸ਼ਾ। ਕਹਿਣ ਲੱਗਾ ਮੇਰਿਆਂ ਪੈਰਾਂ ਨੂੰ ਖੋਲ ਦਿੱਤਾ ਜਾਵੇ, ਉਸ ਤੋਂ ਬਾਅਦ ਹੇ ਬਾਦਸ਼ਾਹ ਤੂੰ ਦੇਖੀ ਕਿ ਵੀਰ ਪੁਣੇ ਦਾ ਕਿਸ ਤਰ੍ਹਾਂ ਦਾ ਮੈਂ ਤਮਾਸ਼ਾ ਕਰਦਾ। ਕਹਿਣ ਲੱਗਾ ਕਿੰਨੇ ਵੀ ਸੈਨਿਕ ਮੈਨੂੰ ਫੜਨ ਦਾ ਯਤਨ ਕਰਨ, ਮੈਂ ਜਿੰਨੇ ਵੀ ਆਉਣਗੇ ਸਾਰਿਆਂ ਨੂੰ ਮਾਰ ਦਿਆਂਗਾ, ਕਿੰਨੇ ਵੀ ਸੈਨਿਕ ਆ ਜਾਣ। ਹੁਕਮ ਸ਼ਾਹ ਦੇ ਨਿਗੜ ਨਿਕਾਰੀ, ਫਾਂ ਦਿਓ ਬਾਜ ਸਿੰਘ ਪੁੱਜ ਪਾਰੀ। ਉਸ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਕੇਸ ਦੀਆਂ ਬੇੜੀਆਂ ਲਾ ਦਿੱਤੀਆਂ ਜਾਣ। ਬਾਦਸ਼ਾਹ ਦਾ ਹੁਕਮ ਮੰਨ ਕੇ ਸੈਨਿਕਾਂ ਨੇ ਬੇੜੀਆਂ ਲਾ ਦਿੱਤੀਆਂ, ਪਰ ਬਾਜ ਸਿੰਘ ਦੇ ਹੱਥ ਅਜੇ ਵੀ ਵੱਜੇ ਹੋਏ ਨੇ, ਹੱਥ ਵੱਜੇ ਹੋਏ ਨੇ, ਹੱਥ ਦੇ ਵਿੱਚ ਕੋਈ ਸ਼ਸਤਰ ਨਹੀਂ ਹੈ। ਜਦੋਂ ਹੀ ਪੈਰਾਂ ਦੀਆਂ ਬੇੜੀਆਂ ਲਾਈਆਂ ਤੇ ਜ਼ੋਰ ਦੇ ਨਾਲ ਉਸ ਵੇਲੇ ਦੌੜਿਆ ਬਾਜ ਸਿੰਘ। ਕੜੇ ਹੱਥ ਕੇ ਸੋ ਪੁੱਜ ਪਾਰੇ, ਤੀਨ ਸਿਪਾਹੀ ਤਤ ਚਿਨ ਮਾਰੇ। ਜਿਹੜੇ ਕੜੇ ਹੱਥ ਦੇ ਵਿੱਚ ਪਾਏ ਹੋਏ ਸਨ, ਕੈਦ ਕੀਤਾ ਹੋਇਆ ਸੀ, ਉਹਨਾਂ ਕੜਿਆਂ ਦੇ ਨਾਲ ਮਾਰ ਕੇ ਛੇਤੀ ਦੇ ਨਾਲ ਤਿੰਨ ਸੈਨਿਕ ਉਹਨੇ ਨਿਹੱਥੇ ਨੇ ਤੇ ਹੱਥਾਂ ਤੋਂ ਵੱਜੇ ਹੋਏ ਬਾਜ ਸਿੰਘ ਨੇ ਮਾਰ ਦਿੱਤੇ। ਖਰੋ ਨਵਾਬ ਏਕ ਤੇਹ ਤਾੜਿਓ, ਹੱਥ ਉਠਾਏ ਨਹੀਂ ਕੁਛ ਮਾਰਿਓ। ਇੱਕ ਲਾਗੇ ਨਵਾਬ ਖੜਾ ਸੀ, ਉਹਨੇ ਛੇਤੀ ਦੇ ਨਾਲ ਤਾੜਿਆ ਕਿ ਜੇ ਥੋੜਾ ਚਿਰ ਇਸੇ ਤਰ੍ਹਾਂ ਰਹਿ ਗਿਆ ਤੇ ਹੋਰ ਵੀ ਬਹੁਤ ਸਾਰਿਆਂ ਨੂੰ ਮਾਰ ਦੇਗਾ। ਪਿਖੀ ਚਲਾ ਕੀ ਸ਼ੇਰ ਮਨਿੰਦ, ਗਹਿਵਾਯੋ ਕਰਕੇ ਨਰ ਬ੍ਰਿੰਦ। ਉਸ ਨਵਾਬ ਨੇ ਦੇਖੀ ਹੈ ਚਲਾਕੀ ਕਿ ਜਿਸ ਤਰ੍ਹਾਂ ਸ਼ੇਰ ਚਪਟਾ ਮਾਰਦਾ ਹੈ, ਇਸ ਤਰ੍ਹਾਂ ਹਰ ਇੱਕ ਸੈਨਿਕ ਦੇ ਉੱਤੇ ਪੈ ਰਿਹਾ ਤੇ ਸੈਨਿਕਾਂ ਨੂੰ ਮਾਰੀ ਜਾ ਰਿਹਾ। ਉਸ ਨੇ ਬਹੁਤ ਸਾਰੀ ਫੌਜ ਨੂੰ ਸੱਦ ਕੇ ਮਾਨੋ ਕਿ ਛੇਤੀ ਦੇ ਨਾਲ ਬਾਜ ਸਿੰਘ ਨੂੰ ਫਿਰ ਤੋਂ ਫੜ ਲਿਆ, ਕੈਦ ਕਰ ਲਿਆ। ਸ਼ਾਹ ਪ੍ਰਸੰਨ ਹੋਏ ਛੁਡਵਾਇਓ, ਬਾਦਸ਼ਾਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਉਸ ਬਾਜ ਸਿੰਘ ਦੀ ਬਹਾਦਰੀ ਨੂੰ ਦੇਖ ਕੇ। ਕਹਿੰਦੇ ਨੇ ਉਸ ਨੇ ਪ੍ਰਸੰਨ ਹੋ ਕੇ ਆਖਿਆ ਨਹੀਂ, ਇਸ ਨੂੰ ਕੈਦ ਨਾ ਕਰੋ, ਇਹਨੂੰ ਛੱਡ ਦਿਓ। ਮਾਝੇ ਦੇਸ਼ ਛੁੱਟਿਓ ਚੱਲ ਆਇਓ, ਇਸ ਤਰੀਕੇ ਦੇ ਨਾਲ ਮਾਨੋ ਕਿ ਉਸ ਬਾਜ ਸਿੰਘ ਦੀ ਬਹਾਦਰੀ ਨੂੰ ਦੇਖ ਕੇ ਬਾਦਸ਼ਾਹ ਨੇ ਉਹਨੇ ਰਿਹਾ ਕਰ ਦਿੱਤਾ ਔਰ ਉਹ ਕੈਦ ਤੋਂ ਛੁੱਟ ਕੇ ਆਪਣੇ ਮਾਝੇ ਇਲਾਕੇ ਦੇ ਵਿੱਚ ਪਹੁੰਚ ਗਿਆ। ਕਾਨ ਸਿੰਘ ਜੇ ਸਿੱਖ ਕਰ ਮਾਹੀ, ਨੌਕਰ ਸੋ ਪਠਾਨ ਕੇ ਪਾਹੀ। ਹੁਣ ਕਵੀ ਜੀ ਲਿਖਦੇ ਨੇ ਕਿ ਜਿਸ ਸਿੱਖ ਦੇ ਘਰ ਦੇ ਵਿੱਚ ਕਾਨ ਸਿੰਘ ਜੀ ਲੁਕੇ ਹੋਏ ਸਨ, ਕਹਿੰਦੇ ਨੇ ਉਹ ਜਿਹੜਾ ਸਿੱਖ ਸੀ ਨਾ ਉਹ ਕਿਸੇ ਪਠਾਨ ਦੀ ਨੌਕਰੀ ਕਰਦਾ ਸੀ। ਲਿਖਿਓ ਪਰਗਨਾ ਤਾਂ ਹੈ ਆਜਾਰੇ, ਤਿਸੇ ਆਗੇ ਸਿੱਖ ਕਾਰ ਸੁਧਾਰੇ। ਮਾਨੋ ਕਿ ਉਸ ਪਠਾਨ ਨੇ ਪਰਗਨਾ ਠੇਕੇ ਤੇ ਲਿਆ ਹੋਇਆ ਸੀ ਤੇ ਉਸ ਪਠਾਨ ਦਾ ਅੱਗੋ ਕਾਮਾ ਬਣਿਆ ਹੋਇਆ ਸੀ ਉਹ ਸਿੱਖ, ਜਿਸ ਸਿੱਖ ਦੇ ਘਰ ਦੇ ਵਿੱਚ ਬਾਬਾ ਕਾਨ ਸਿੰਘ ਜੀ ਨੇ ਪਨਾਹ ਲਈ। ਦੇਤ ਚਾਕਰੀ ਹੱਥ ਉਠਾਈ, ਯਾਂ ਤੇ ਇੱਕ ਸਿੱਖ ਰਹਿਤ ਸਦਾ ਹੀ। ਪਰ ਉਹ ਜਿਹੜਾ ਪਠਾਨ ਸੀ ਜਿਹਦੀ ਸਿੱਖ ਨੌਕਰੀ ਕਰਦਾ ਸੀ ਕਹਿੰਦੇ ਨੇ ਉਸ ਨੂੰ ਤਨਖਾਹ ਬਹੁਤ ਘੱਟ ਦਿੰਦਾ ਸੀ, ਹੱਥ ਸੰਕੋਚ ਲੈਂਦਾ ਸੀ, ਪੈਸੇ ਬੜੇ ਘੱਟ ਦਿੰਦਾ ਸੀ, ਇਸ ਕਰਕੇ ਉਹ ਜਿਹੜਾ ਸਿੱਖ ਸੀ ਨਾ ਉਹ ਬਹੁਤ ਹੀ ਜ਼ਿਆਦਾ ਦੁਖੀ ਸੀ ਤੇ ਬਹੁਤ ਜ਼ਿਆਦਾ ਗਰੀਬ ਸੀ। ਸੁਣਤ ਬਿਰਤਾਂਤ ਕਾਨ ਸਿੰਘ ਕਹਿਓ ਲੈ ਦੇਵੋ ਤਨ ਜੇਤੋ ਚਾਹਿਓ। ਉਸ ਵੇਲੇ ਉਸ ਦੇ ਬਿਰਤਾਂਤ ਨੂੰ ਸੁਣਿਆ ਕਾਨ ਸਿੰਘ ਜੀ ਨੇ ਤੇ ਕਾਨ ਸਿੰਘ ਨੇ ਆਖਿਆ ਕਿ ਜੇ ਤੂੰ ਚਾਹਵੇਂ ਤੇ ਜਿੰਨਾ ਤੇਰਾ ਧਨ ਬਣਦਾ ਹੈ ਮੈਂ ਉਸ ਪਠਾਨ ਤੋਂ ਤੈਨੂੰ ਲੈ ਦਿੰਦਾ। ਸਿੱਖ ਨੇ ਭਨਿਓ ਕਹੋ ਕਿਆ ਅਰਜ਼ੀ। ਸਿੱਖ ਨੇ ਆਖਿਆ ਹੇ ਕਾਨ ਸਿੰਘ ਜੀ ਮੈਂ ਕੀ ਅਰਜ਼ ਕਰਾਂ, ਮੈਂ ਗਰਜੀ, ਮੈਂ ਲੋੜਵੰਦ ਹਾਂ, ਕਰੀਏ ਨਿਜ ਮਰਜ਼ੀ, ਜੇ ਤੁਹਾਡੀ ਮਰਜ਼ੀ ਬਣਦੀ ਹੈ ਤੇ ਕਰੋ ਕਿਰਪਾ ਮੈਨੂੰ ਧਨ ਲੈ ਦਿਓ, ਮੈਂ ਤੇ ਲੋੜਵੰਦ ਹਾਂ, ਮੈਂ ਤੁਹਾਨੂੰ ਕੀ ਅਰਜ਼ ਕਰਾਂ, ਜੇ ਤੁਹਾਡਾ ਚਿੱਤ ਮੰਨਦਾ ਹੈ ਤੇ ਲੈ ਦਿਓ। ਕਾਨ ਸਿੰਘ ਰੁਖ ਸਦ ਹੋਏ ਗਯੋ ਤਿਸੀ ਪਰਗਣੇ ਪ੍ਰਾਪਤ ਪਯੋ। ਕਾਨ ਸਿੰਘ ਫਿਰ ਉਸ ਸਿੱਖ ਦੇ ਘਰ ਦੇ ਵਿੱਚੋਂ ਨਿਕਲਿਆ ਤੇ ਜਿੱਥੇ ਪਠਾਨ ਦਾ ਘਰ ਸੀ ਉਸ ਦੇ ਸਾਹਮਣੇ ਚਲਾ ਗਿਆ। ਖਾਨ ਪੌਰ ਟਿਗ ਉਤਰੇ ਜਾਏ ਤਾਕੇ ਆਪਣੀ ਘਾਤ ਲਗਾਏ। ਉਸ ਪਠਾਨ ਦਾ ਜਿਹੜਾ ਘਰ ਸੀ ਨਾ ਉਹਦੇ ਬਾਹਰਲੇ ਪਾਸੇ ਜਾ ਕੇ ਕਾਨ ਸਿੰਘ ਜੀ ਖੜੇ ਹੋਏ ਨੇ ਤੇ ਆਪਣਾ ਦਾਅ ਤੱਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਮੈਂ ਘਰ ਦੇ ਅੰਦਰ ਜਾਵਾਂ ਤੇ ਉਸ ਨੂੰ ਜਾ ਕੇ ਫੜਾਂ ਤੇ ਉਸ ਦਾ ਸਿੱਖ ਦਾ ਧਨ ਦਵਾਵਾਂ। ਘਰ ਵਿੱਚ ਤੇ ਨਿਕਸੀ ਕਦਾਸੀ ਬੂਜਨ ਕਰੋ ਲੋਕ ਜੇ ਪਾਸੀ। ਤੇ ਉਹ ਪਠਾਨ ਬਹੁਤ ਵੱਡਾ ਆਦਮੀ ਸੀ, ਉਹਨੂੰ ਮਿਲਣ ਦੇ ਵਾਸਤੇ ਲੋਕਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ। ਹੁਣ ਬਹੁਤ ਸਾਰੇ ਲੋਕ ਦਰਵਾਜੇ ਦੇ ਅੱਗੇ ਖੜੇ ਨੇ, ਵਿੱਚੇ ਹੀ ਉਹ ਕਾਨ ਸਿੰਘ ਜੀ ਵੀ ਖੜੇ ਹੋ ਗਏ। ਇੰਨੇ ਚਿਰ ਨੂੰ ਅੰਦਰੋਂ ਉਸ ਦੀ ਇੱਕ ਦਾਸੀ ਬਾਹਰ ਨਿਕਲੀ ਤੇ ਦੂਸਰੇ ਜਿਹੜੇ ਲੋਕ ਸੀ ਮਿਲਣ ਵਾਲੇ ਉਹਨਾਂ ਨੇ ਪੁੱਛਿਆ ਉਸ ਨੂੰ ਕਿ ਅਸੀਂ ਖਾਨ ਨੂੰ ਮਿਲਣਾ। ਖਾਨ ਕੌਣ ਕਾਰਜ ਮੈਂ ਪਰੇ। ਲੋਕਾਂ ਨੇ ਦਾਸੀ ਨੂੰ ਆਖਿਆ ਕਿ ਖਾਨ ਜੀ ਇਸ ਵੇਲੇ ਕੀ ਕੰਮ ਕਰ ਰਹੇ ਨੇ। ਦਾਸੀ ਭਾਖਤ ਦਾਤਨ ਕਰੇ, ਕਹਿੰਦੀ ਅਜੇ ਨੀ ਉਹ ਮਿਲ ਸਕਦੇ, ਅਜੇ ਉਹ ਦਾਤਨ ਕਰ ਰਹੇ। ਅਪਰ ਨੀਰ ਕੀ ਨਸਿਆ ਨਵਾਵਨ ਚਾਹਤ ਹੈ ਪੁਨ ਤਿਸ ਤੇ ਨਾਵਨ। ਦਾਸੀ ਨੇ ਆਖਿਆ ਕਿ ਪਠਾਨ ਜੀ ਅਜੇ ਦਾਤਨ ਕਰ ਰਹੇ ਨੇ ਔਰ ਉਹਨਾਂ ਨੇ ਪਾਣੀ ਮੰਗਵਾ ਕੇ ਰੱਖਿਆ ਹੋਇਆ, ਦਾਤਨ ਕਰਨ ਤੋਂ ਬਾਅਦ ਉਹ ਇਸ਼ਨਾਨ ਕਰਨਗੇ ਤੇ ਉਸ ਤੋਂ ਬਾਅਦ ਹੀ ਕਿਸੇ ਨੂੰ ਮਿਲਿਆ ਜਾਵੇਗਾ।
ਕਾਨ ਸਿੰਘ ਲੱਖ ਕਾਤੀ ਪਲੇ ਦਾਸੀ ਸਾਥ ਅੰਤਰੇ ਚਲੇ।
ਪਰ ਕਾਨ ਸਿੰਘ ਨੇ ਉਸ ਵੇਲੇ ਘਾਤ ਨੂੰ ਚੰਗੀ ਜਾਣਿਆ ਕਿ ਇਸ ਤੋਂ ਚੰਗਾ ਮੌਕਾ ਪਠਾਨ ਨੂੰ ਦੱਬਣ ਦਾ ਹੋਰ ਕੋਈ ਨਹੀਂ ਮਿਲ ਸਕਦਾ। ਇਸ ਵੇਲੇ ਦਾਤਨ ਕਰ ਰਿਹਾ, ਕੋਈ ਸ਼ਸਤਰ ਕੋਲ ਨਹੀਂ ਹੋਵੇਗਾ, ਇਸ਼ਨਾਨ ਦੇ ਵਾਸਤੇ ਤਿਆਰ ਹੈ। ਉਸ ਵੇਲੇ ਕਹਿੰਦੇ ਨੇ ਜ਼ਬਰਦਸਤੀ ਹੀ ਦਾਸੀ ਦੇ ਨਾਲ ਹੀ ਉਹ ਅੰਦਰ ਜ਼ਬਰਦਸਤੀ ਕਾਨ ਸਿੰਘ ਚਲਾ ਗਿਆ।
ਪਹੁੰਚੇ ਨਿਕਟ ਏਕਾਕੀ ਹੇਰਾ ਬਲ ਤੇ ਪਕੜ ਤਰੇ ਸੋ ਗੇਰਾ।
ਇਕੱਲਾ ਹੀ ਸੀ ਖਾਨ ਉਸ ਵੇਲੇ ਤੇ ਕਹਿੰਦੇ ਨੇ ਛੇਤੀ ਦੇ ਨਾਲ ਹੀ ਇਕੱਲਾ ਜਾਣ ਕੇ ਆਪਣੇ ਜ਼ੋਰ ਦੇ ਨਾਲ ਕਾਨ ਸਿੰਘ ਨੇ ਉਸ ਨੂੰ ਫੜਿਆ ਤੇ ਧਰਤੀ ਦੇ ਉੱਤੇ ਸੁੱਟ ਦਿੱਤਾ।
ਤੁਰਤ ਖਾਨ ਕੀ ਛਾਤੀ ਚੜੇ ਤੀਖਣ ਕਰ ਕਟਾਰ ਸੋ ਕੜੇ।
ਉਸੇ ਵੇਲੇ ਖਾਨ ਦੀ ਛਾਤੀ ਦੇ ਉੱਤੇ ਕਾਨ ਸਿੰਘ ਜੀ ਬੈਠ ਗਏ ਨੇ ਤੇ ਇੱਕ ਤਿੱਖੀ ਜਿਹੜੀ ਕਟਾਰ ਸੀ ਨਾ ਉਸ ਦੀ ਛਾਤੀ ਦੇ ਉੱਤੇ ਰੱਖ ਦਿੱਤੀ, ਕਟਾਰ ਦੀ ਜਿਹੜੀ ਨੋਕ ਸੀ ਨਾ ਉਹ ਛਾਤੀ ਦੇ ਉੱਤੇ ਰੱਖ ਦਿੱਤੀ।
ਅਨੀ ਉਧਰ ਕੇ ਸਾਥ ਲਗਾਈ ਤਾਏ ਲੋਕ ਆਏ ਸਮਦਾਈ।
ਉਸ ਕਟਾਰ ਦੀ ਜਿਹੜੀ ਨੋਕ ਸੀ ਉਹ ਛਾਤੀ ਦੇ ਨਾਲ ਲਾ ਦਿੱਤੀ। ਇੰਨੇ ਚਿਰ ਨੂੰ ਰੌਲਾ ਪੈ ਗਿਆ, ਉਸ ਖਾਨ ਦੇ ਜਿਹੜੇ ਜਿੰਨੇ ਵੀ ਨੌਕਰ ਸਨ ਉਹ ਹਥਿਆਰਾਂ ਨੂੰ ਚੁੱਕ ਕੇ ਦੌੜਦੇ ਹੋਏ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ।
ਨਗਨ ਕਿਰਪਾਨ ਮਾਰ ਨੂੰ ਚਹ ਕਾਨ ਸਿੰਘ ਤਬ ਸਭ ਸੋ ਕਹਿ।
ਹੁਣ ਕਾਨ ਸਿੰਘ ਪਠਾਨ ਦੀ ਛਾਤੀ ਦੇ ਉੱਤੇ ਬੈਠਾ ਹੈ ਤੇ ਜਿਹੜੀ ਕਟਾਰ ਦੀ ਨੋਕ ਹੈ ਉਹ ਛਾਤੀ ਦੇ ਉੱਤੇ ਰੱਖੀ ਹੋਈ ਹੈ। ਕਿਰਪਾਨਾਂ ਵਾਲੇ ਜਿਹੜੇ ਪਹਿਰੇਦਾਰ ਨੇ ਉਹ ਪਠਾਨ ਦੇ ਉਹ ਮਾਰਨਾ ਚਾਹੁੰਦੇ ਨੇ ਕਿਰਪਾਨ ਦੇ ਪ੍ਰਹਾਰ ਦੇ ਨਾਲ ਕਾਨ ਸਿੰਘ ਨੂੰ, ਪਰ ਜਦੋਂ ਉਹ ਮਾਰਨ ਲੱਗੇ ਤੇ ਉਸ ਵੇਲੇ ਕਾਨ ਸਿੰਘ ਨੇ ਆਖਿਆ ਰੁਕੋ
ਕਹਿੰਦਾ ਮੁਝ ਪਰ ਵਾਰ ਕਰੋ ਤੁਮ ਜਬੈ ਖਾਣ ਪ੍ਰਾਣ ਹਾਨੋ ਮੈਂ ਤਬੈ। ਕਹਿਣ ਲੱਗਾ ਰੁਕ ਜਾਓ, ਮੈਂ ਮੰਨਦਾ ਹਾਂ ਕਿ ਤੁਸੀਂ ਬਹੁਤ ਸਾਰੇ ਕਿਰਪਾਨਾਂ ਵਾਲੇ ਹੋ, ਮੈਨੂੰ ਵਾਰ ਕਰਕੇ ਮਾਰ ਦਿਓਗੇ, ਪਰ ਕਹਿਣ ਲੱਗੇ ਜਿੰਨੇ ਚਿਰ ਨੂੰ ਮੈਨੂੰ ਤੁਸੀਂ ਮਾਰੋਗੇ ਨਾ, ਇੰਨੇ ਚਿਰ ਨੂੰ ਮੈਂ ਕਟਾਰ ਦੇ ਨਾਲ ਖਾਣ ਨੂੰ ਮਾਰ ਦਿਆਂਗਾ, ਇਸ ਕਰਕੇ ਮੈਂ ਤੇ ਮਰ ਜਾਵਾਂਗਾ, ਪਰ ਤੁਹਾਡਾ ਜਿਹੜਾ ਪਠਾਨ ਹੈ ਨਾ ਉਹ ਵੀ ਬਚ ਨਹੀਂ ਸਕੇਗਾ। ਇਸ ਕਰਕੇ ਏਦੂ ਚੰਗਾ ਇਹ ਹੋਵੇਗਾ ਕਿ ਤੁਸੀਂ ਮੈਨੂੰ ਨਾ ਮਾਰੋ, ਕਿਉਂਕਿ ਤੁਹਾਡੇ ਤੋਂ ਪਹਿਲਾਂ ਮੈਂ ਖਾਣ ਦਾ ਵੱਧ ਕਰ ਦਿਆਂਗਾ। ਸੁਣ ਪਠਾਨ ਨੇ ਸਕਲ ਹਟਾਏ, ਬੂਝੇ ਕੌਣ ਕਾਜ ਤੁਮ ਆਏ। ਹੁਣ ਪਠਾਨ ਨੇ ਥੱਲਿਓਂ ਸੁਣਿਆ ਕਿ ਮੈਨੂੰ ਮਾਰ ਦੇਗਾ ਜੇ ਮੇਰੇ ਸਾਥੀਆਂ ਨੇ ਇਹਦੇ ਤੇ ਹਮਲਾ ਕੀਤਾ। ਉਸ ਵੇਲੇ ਖਾਨ ਨੇ ਆਖਿਆ ਕਿ ਕੋਈ ਵੀ ਇਸ ਦੇ ਉੱਤੇ ਵਾਰ ਨਾ ਕਰੇ, ਸਾਰੇ ਪਿੱਛੇ ਹਟ ਜਾਓ। ਸਾਰਿਆਂ ਨੂੰ ਪਿੱਛੇ ਹਟਾ ਦਿੱਤਾ। ਫਿਰ ਉਸ ਕਾਨ ਸਿੰਘ ਨੂੰ ਪੁੱਛਣ ਲੱਗਾ ਪਠਾਨ ਕਿ ਤੂੰ ਮੈਨੂੰ ਕਿਉਂ ਮਾਰਨਾ ਚਾਹੁੰਦਾ, ਮੇਰਾ ਤੇਰੇ ਨਾਲ ਕੀ ਵੈਰ ਹੈ, ਤੂੰ ਕਿਉਂ ਆਇਆ। ਬਾਬੇ ਕਹਿਓ ਸਿੱਖ ਜੋ ਅਮਕੋ, ਚਾਕਰ ਕਾਜ ਕਰੇ ਨਿਤ ਤੁਮਕੋ। ਕਾਨ ਸਿੰਘ ਨੇ ਆਖਿਆ ਕਿ ਯਾਦ ਕਰ, ਤੂੰ ਇੱਕ ਪਰਗਣਾ ਲਿਆ ਹੋਇਆ ਠੇਕੇ ਦੇ ਉੱਤੇ, ਉਸ ਦੇ ਸਾਹਮਣੇ ਵਾਸਤੇ ਤੂੰ ਇੱਕ ਕਾਮਾ ਰੱਖਿਆ, ਫਲਾਣੀ ਜਗ੍ਹਾ ਦਾ ਇੱਕ ਸਿੱਖ ਹੈ। ਕਹਿੰਦਾ ਦਈ ਚਾਕਰੀ ਹੱਥ ਉਠਾਏ, ਤੂੰ ਉਸ ਨੂੰ ਚਾਕਰੀ ਥੋੜੀ ਦੇਣਾ, ਤਨਖਾਹ ਪੂਰੀ ਨਹੀਂ ਦਿੰਦਾ। ਇਸ ਕਰਕੇ ਕਹਿੰਦਾ ਗੁਜਰ ਤੰਗ ਤਿਸਕੀ ਹੋਈ ਆਈ, ਉਹਦਾ ਤੇ ਗੁਜ਼ਾਰਾ ਡੰਗ ਚੱਲਣਾ ਵੀ ਬੜਾ ਮੁਸ਼ਕਲ ਹੋ ਗਿਆ, ਤੇ ਤੂੰ ਉਹਨੂੰ ਪੂਰੀ ਤਨਖਾਹ ਨਹੀਂ ਦਿੰਦਾ, ਮੈਂ ਇਸ ਕਰਕੇ ਤੇਰੇ ਕੋਲ ਆਇਆ ਕਿ ਉਹਦੇ ਪੈਸੇ ਤੈਨੂੰ ਦੇਣੇ ਪੈਣਗੇ। ਤਿਸ ਕੋ ਦਰਬ ਦੀਜੀਐ ਸਾਰਾ, ਕਰ ਕਾਰਜ ਲਿਓ ਪ੍ਰਾਣ ਉਬਾਰਾ। ਕਾਨ ਸਿੰਘ ਨੇ ਆਖਿਆ ਹੈ ਕਿ ਜੇ ਤੂੰ ਆਪਣੇ ਪ੍ਰਾਣਾਂ ਨੂੰ ਬਚਾਉਣਾ ਚਾਹੁੰਦਾ, ਹੋਰ ਜਿਉਣਾ ਚਾਹੁੰਦਾ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ, ਤੇ ਤੈਨੂੰ ਉਹਦੇ ਸਾਰੇ ਦੇ ਸਾਰੇ ਜਿਹੜੇ ਪੈਸੇ ਬਣਦੇ ਨੇ ਜਾਇਜ਼, ਉਹ ਤੈਨੂੰ ਦੇਣੇ ਪੈਣਗੇ। ਸੁਣ ਪਠਾਨ ਤਨ ਤੁਰਤ ਮੰਗਾਇਓ, ਕਾਨ ਸਿੰਘ ਪੁਨ ਬਾਕ ਹਲਾਇਓ। ਉਸ ਵੇਲੇ ਪਠਾਨ ਨੇ ਮੰਨ ਲਿਆ, ਕਹਿਣ ਲੱਗਾ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਮੈਂ ਉਹਦੇ ਪੈਸੇ ਪੂਰੇ ਦੇ ਦਿਆਂਗਾ। ਇੰਨਾ ਕਹਿ ਕੇ ਉਸਨੇ ਬਹੁਤ ਸਾਰਾ ਧਨ ਮੰਗਾ ਲਿਆ, ਤੇ ਉਸ ਵੇਲੇ ਕਾਨ ਸਿੰਘ ਨੇ ਫੇਰ ਉਸ ਨੂੰ ਪਠਾਨ ਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਦਗਾ ਨਾ ਕਰ ਦਿਓ ਬੀਚ ਕੁਰਾਨ, ਇੱਕ ਰਥ ਦੀਜੈ ਹਯਨ ਮਹਾਨ। ਕਹਿਣ ਲੱਗਾ ਤੂੰ ਦਗਾ ਨਾ ਕਰੀ, ਮੇਰੇ ਨਾਲ ਧੋਖਾ ਕਰਕੇ ਮੈਨੂੰ ਮਰਵਾ ਨਾ ਦੇ। ਇਸ ਕਰਕੇ ਕਹਿੰਦਾ ਕਿ ਤੂੰ ਕੁਰਾਨ ਦੀ ਸਹੁੰ ਖਾ ਕਿ ਮੈਂ ਤੇਰੇ ਨਾਲ ਧੋਖਾ ਨਹੀਂ ਕਰਾਂਗਾ, ਤੇ ਜਿਉਂਦਾ ਤੈਨੂੰ ਬਾਹਰ ਕੱਢ ਦਿਆਂਗਾ। ਇਸ ਤੋਂ ਇਲਾਵਾ ਕਹਿੰਦਾ ਹੈ ਕਿ ਇੱਕ ਤੂੰ ਆਪਣਾ ਰੱਥ ਦੇ, ਤੇ ਰੱਥ ਦੇ ਨਾਲ ਘੋੜੇ ਜੋੜ ਦੇ। ਬੇਤ ਸੁੱਤ ਮੁਝ ਕੋ ਬੀਚ ਬਿਠਾਏ, ਅਪਰ ਰਾਜ ਮੈਂ ਦਿਓ ਪਹੁੰਚਾਏ। ਇਸ ਤੋਂ ਇਲਾਵਾ ਕਾਨ ਸਿੰਘ ਨੇ ਇਹ ਸ਼ਰਤ ਰੱਖੀ ਹੈ ਕਿ ਸਾਰੇ ਪੈਸੇ ਤੇ ਮੈਨੂੰ ਤੇ ਆਪਣਾ ਇੱਕ ਪੁੱਤਰ ਤੂੰ ਰੱਥ ਦੇ ਵਿੱਚ ਬਿਠਾ, ਤੇ ਫੇਰ ਸਾਨੂੰ ਬਾਹਰ ਇਸ ਤੋਂ ਇਲਾਕੇ ਤੋਂ ਬਾਹਰ ਕੱਢ। ਦੋ ਚਾਰ ਸ਼ਰਤਾਂ ਰੱਖੀਆਂ ਨੇ। ਪਹਿਲੀ ਗੱਲ ਇਹ ਹੈ ਕਿ ਤੂੰ ਕੁਰਾਨ ਦੀ ਸਹੁੰ ਖਾ ਕਿ ਮੇਰੇ ਨਾਲ ਧੋਖਾ ਨਹੀਂ ਕਰੇਗਾ। ਦੂਸਰੀ ਗੱਲ ਇਹ ਹੈ ਕਿ ਇੱਕ ਰੱਥ ਮੰਗਾ, ਉਸ ਰੱਥ ਦੇ ਵਿੱਚ ਮੈਂ ਚੜ ਕੇ ਜਾਵਾਂਗਾ। ਤੀਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਤੇਰਾ ਆਪਣਾ ਸਕਾ ਪੁੱਤਰ ਵੀ ਹੋਣਾ ਚਾਹੀਦਾ ਤਾਂ ਕਿ ਸਾਡੇ ਤੇ ਕੋਈ ਹਮਲਾ ਨਾ ਕਰੇ, ਔਰ ਜੇ ਹਮਲਾ ਕਰੇਗਾ ਤੇ ਮੈਂ ਤੇਰੇ ਪੁੱਤਰ ਨੂੰ ਮਾਰ ਦਿਆਂਗਾ। ਇਸ ਤਰੀਕੇ ਦੇ ਨਾਲ ਮੈਨੂੰ ਬਾਹਰ ਕੱਢਿਆ ਜਾਵੇ। ਕਾਨ ਸਿੰਘ ਨੇ ਪਠਾਨ ਨੂੰ ਇਸ ਤਰ੍ਹਾਂ ਆਖਿਆ। ਸੁਣ ਤਖਾਨ ਡਰ ਕੋ ਬਹੁਮਾਨਾ, ਕਰਿਓ ਤਥਾ ਸ਼ੁਭ ਜਥਾ ਬਖਾਨਾ। ਸੁਣ ਕੇ ਉਸ ਵੇਲੇ ਜਿਹੜਾ ਖਾਨ ਸੀ ਬਹੁਤ ਜ਼ਿਆਦਾ ਡਰਿਆ। ਜਿਸ ਤਰ੍ਹਾਂ ਕਾਨ ਸਿੰਘ ਨੇ ਆਖਿਆ ਉਸੇ ਤਰ੍ਹਾਂ ਉਸਨੇ ਕੀਤਾ, ਰੱਥ ਤਿਆਰ ਕੀਤਾ, ਰੱਥ ਦੇ ਵਿੱਚ ਆਪਣੇ ਪੁੱਤਰ ਨੂੰ ਬਿਠਾਇਆ, ਨਾਲ ਕਾਨ ਸਿੰਘ ਜੀ ਬੈਠੇ ਨੇ ਤੇ ਜਿੰਨੇ ਪੈਸੇ ਨੇ ਉਹ ਵੀ ਰੱਥ ਦੇ ਵਿੱਚ ਰੱਖ ਦਿੱਤੇ। ਪਹੁੰਚੇ ਜਬੇ ਰਾਜ ਬੇਗਾਨੇ, ਬੇਤਲੇ ਸੁੱਤ ਰੱਥ ਦੀਅਸ ਜਾਣੇ। ਜਦੋਂ ਉਸ ਦੇ ਇਲਾਕੇ ਦੇ ਵਿੱਚੋਂ ਇਸੇ ਤਰੀਕੇ ਦੇ ਨਾਲ ਕਾਨ ਸਿੰਘ ਜੀ ਬਾਹਰ ਹੋ ਗਏ, ਤੇ ਉਸ ਵੇਲੇ ਮਨੋ ਕੇ ਤਨ ਲੈ ਕੇ ਪਠਾਨ ਦੇ ਪੁੱਤਰ ਨੂੰ ਰੱਥ ਵਾਪਸ ਜਾਣ ਦੇ ਲਈ ਦੇ ਦਿੱਤਾ। ਕਾਨ ਸਿੰਘ ਜੀ ਰੱਥ ਤੋਂ ਉਤਰ ਗਏ, ਪੈਸੇ ਵੀ ਉਤਾਰ ਲਏ, ਤੇ ਉਸ ਪਠਾਨ ਦੇ ਲੜਕੇ ਨੂੰ ਆਖਿਆ ਕਿ ਤੂੰ ਆਪਣਾ ਰੱਥ ਵਾਪਸ ਲੈ ਜਾ। ਸਿੱਖ ਕੋ ਦਇਓ ਦਰਬ ਤਬ ਸਾਰਾ,
आप सुधा सारे और पधारा। कवि जी लिखते ने इस तरीके दे नाल उस सिख नू जिस दे घर दे विच कान सिंह जी ने पना लई सी ओ सारे दा सारा तन उस नू दे दिता ते उस नू तन देन तो बाद आप जिहड़े कान सिंह जी सी ना ओ सुधासर भाव अमृतसर दे वल चले गए। एम तीनो जीवत ही छुटे पकरे अपर सबन सिर कटे। हुण ग्रंथाकार भाई संतोख सिंह जी लिखदे ने कि इस तरीके दे नाल बंदे बहादुर दे नाल जिन्ने सिख फड़े होए सन उन्हां दे विचों तीन जीवंदे बचे ने, भाव के कान सिंह जी, विनोद सिंह जी ते बाज सिंह जी। जिहड़े विनोद सिंह सन ओह तां पहलां ही किले दे विचों निकल गए सन ते दूसरा ए जो बाज सिंह सी इसदी बहादुरी नूं देख के बादशाह ने इहनूं रिहा कर दिता, ਇਹ ਵੀ ਬਚ ਗਿਆ ਤੇ ਤੀਸਰਾ ਜੋ ਕਾਨ ਸਿੰਘ ਸੀ ਇਹਨੂੰ ਸਿੱਖਾਂ ਨੇ ਇਸ ਤਰੀਕੇ ਦੇ ਨਾਲ ਕੱਢ ਲਿਆ। ਤਿੰਨ ਸਿੱਖ ਬਚੇ ਨੇ, ਕਹਿੰਦੇ ਨੇ ਬਾਕੀ ਸਭਨ ਸਿਰ ਕੱਟੇ, ਬਾਕੀ ਸਾਰਿਆਂ ਦੇ ਜਿਹੜੇ ਸਿਰ ਸੀ ਉਹ ਕਲਮ ਕਰ ਦਿੱਤੇ, ਕੋਈ ਵੀ ਬਾਬੇ ਬੰਦੇ ਬਹਾਦਰ ਦਾ ਜਿਹੜਾ ਸਾਥੀ ਸੀ ਉਹ ਛੱਡਿਆ ਨਹੀਂ ਗਿਆ ਇਹਨਾਂ ਤਿੰਨਾਂ ਤੋਂ ਇਲਾਵਾ। ਆਬ ਅਜੀਤ ਸਿੰਘ ਕੀ ਕਥਾ ਸੁਣ ਸ਼੍ਰੋਤਾ ਸਾਵਧਾਨ, ਪਾਲਕ ਮਾਤਾ ਸੁੰਦਰੀ ਪਾ ਬਾਲਕ ਤੇ ਜਵਾਨ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸ਼੍ਰੋਤਾ ਜਣੋ, ਹੇ ਕਥਾ ਨੂੰ ਸੁਣਨ ਵਾਲਿਓ, ਸਾਵਧਾਨ ਹੋ ਕੇ ਹੁਣ ਤੁਸੀਂ ਉਸ ਕਥਾ ਨੂੰ ਸਰਵਣ ਕਰੋ ਜਿਹੜੀ ਕਥਾ ਉਹ ਹੈ ਕਿ ਮਾਤਾ ਸੁੰਦਰੀ ਜੀ ਨੇ ਇੱਕ ਪੁੱਤਰ ਨੂੰ, ਬੇਗਾਨੇ ਪੁੱਤਰ ਨੂੰ ਪਾਲਿਆ ਸੀ ਤੇ ਕਹਿੰਦੀ ਸੀ ਕਿ ਇਹ ਮੇਰਾ ਪੁੱਤਰ ਅਜੀਤ ਸਿੰਘ ਵਰਗਾ ਹੈ ਤੇ ਉਹਨੂੰ ਅਜੀਤ ਸਿੰਘ ਦਾ ਨਾਮ ਹੀ ਦਿੱਤਾ ਸੀ। ਕਵੀ ਜੀ ਕਹਿੰਦੇ ਨੇ ਉਸ ਕਥਾ ਨੂੰ ਸਰਵਣ ਕਰੋ ਕਿ ਜਿਹੜਾ ਛੋਟੇ ਹੁੰਦਿਆਂ ਤੋਂ ਮਾਤਾ ਸੁੰਦਰੀ ਜੀ ਨੇ ਪਾਲਿਆ ਸੀ ਪਰ ਉਸ ਦਾ ਆਪਣਾ ਪੁੱਤਰ ਨਹੀਂ ਸੀ, ਉਹ ਬੇਗਾਨਾ ਪੁੱਤਰ ਸੀ ਤੇ ਮਾਤਾ ਕਹਿੰਦੀ ਸੀ ਇਹ ਮੇਰੇ ਅਜੀਤ ਸਿੰਘ ਵਰਗਾ ਹੈ, ਅਜੀਤ ਸਿੰਘ ਨਾਮ ਹੀ ਰੱਖਿਆ ਸੀ। ਹੁਣ ਕਹਿੰਦੇ ਨੇ ਬਾਲਕ ਤੇ ਜਵਾਨ, ਹੁਣ ਉਹ ਜਿਹੜਾ ਛੋਟਾ ਬਾਲਕ ਸੀ ਨਾ ਜਿਹਨੂੰ ਮਾਤਾ ਸੁੰਦਰੀ ਜੀ ਨੇ ਪਾਲਿਆ ਸੀ ਉਹ ਹੁਣ ਜਵਾਨ ਹੋ ਚੁੱਕਾ ਹੈ। ਕਵੀ ਜੀ ਕਹਿੰਦੇ ਨੇ ਉਹਦੀ ਕਥਾ ਸੁਣੋ। ਬਾਸਤਰ ਬੇਭੂਖਣ ਸੁੰਦਰ ਨਾਨਾ, ਚਪਲ ਤੁਰੰਗਮ ਮੋਲ ਮਹਾਨਾ। ਬੜੇ ਕੀਮਤੀ ਬਸਤਰ, ਬੜੇ ਕੀਮਤੀ ਜਿਹੜੇ ਗਹਿਣੇ ਨੇ ਮਾਤਾ ਸੁੰਦਰੀ ਜੀ ਉਸ ਨੂੰ ਪਹਿਨਾਉਂਦੇ ਨੇ ਤੇ ਨਿੱਤਾ ਪ੍ਰਤੀ ਉਹ ਇੱਕ ਸੋਹਣੇ ਘੋੜੇ ਦੇ ਉੱਤੇ ਅਸਵਾਰ ਰਹਿੰਦਾ। ਮਾਤ ਦੁਲਾਰਤ ਬਿਵਦ ਪ੍ਰਕਾਰਾ, ਪਹਿਰਾਵਤ ਬਹੁ ਰਾਖ ਸੁਖਾਰਾ। ਮਾਤਾ ਸੁੰਦਰੀ ਜੀ ਉਸ ਅਜੀਤ ਸਿੰਘ ਨੂੰ ਬਹੁਤ ਜ਼ਿਆਦਾ ਦੁਲਾਰਦੇ ਨੇ, ਬੜਾ ਪ੍ਰੇਮ ਕਰਦੇ ਨੇ, ਅਨੇਕਾਂ ਪ੍ਰਕਾਰ ਦੇ ਗਹਿਣੇ ਸੋਹਣੇ ਤੇ ਸੋਹਣੇ ਕੱਪੜੇ ਉਸ ਨੂੰ ਰੱਖਦੇ ਨੇ, ਹਰ ਇੱਕ ਪ੍ਰਕਾਰ ਦੇ ਨਾਲ ਉਹਨੂੰ ਖੁਸ਼ ਰੱਖਦੇ ਨੇ। ਸ੍ਰੀ ਅਮਰਤ ਸਾਰੇ ਆਦ ਸਥਾਨਾ, ਜਹ ਜਹ ਰਹਿ ਮਸੰਦ ਮਹਾਨਾ। ਕਵੀ ਜੀ ਲਿਖਦੇ ਨੇ ਕਿ ਅੰਮ੍ਰਿਤਸਰ ਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਜਿੰਨੇ ਵਧੀਆ ਜਗ੍ਹਾ ਨੇ, ਗੁਰਦੁਆਰੇ ਨੇ, ਉਹਨਾਂ ਦੇ ਵਿੱਚ ਵੱਡੇ ਵੱਡੇ ਮਸੰਦ ਰਹਿੰਦੇ ਨੇ। ਸਭ ਸੰਗਤ ਤੇ ਲੇ ਗੁਰ ਕਾਰ, ਤਾਨੇ ਆਦਿਕ ਸਭ ਵਸਤੂ ਸੰਵਾਰ। ਕਹਿੰਦੇ ਨੇ ਉਹ ਮਸੰਦ ਸਾਰੀਆਂ ਸੰਗਤਾਂ ਤੋਂ ਗੁਰੂ ਘਰ ਦੀ ਭੇਟਾ ਲੈ ਕੇ, ਬਹੁਤ ਸਾਰਾ ਧਨ ਲੈ ਕੇ ਸਾਰੀਆਂ ਵਸਤੂਆਂ ਨੂੰ ਸਾਂਭਦੇ ਨੇ। ਕੁਛ ਕ ਮਾਤ ਕੇ ਪਾਸ ਪਠਾਵੈ, ਇਮ ਚੌਹ ਦਿਸ਼ ਤੇ ਧਨ ਗਨ ਆਵੈ। ਉਹ ਮਸੰਦ ਪਹਿਲਾਂ ਹੀ ਖੋਟੇ ਨੇ, ਬਹੁਤ ਸਾਰੀ ਉਗਰਾਹੀ ਇਕੱਠੀ ਕਰਦੇ ਨੇ, ਕੁਛ ਤੇ ਆਪਣੇ ਕੋਲ ਰੱਖ ਦਿੰਦੇ ਨੇ ਤੇ ਬਾਕੀ ਦੀ ਜਿਹੜੀ ਉਗਰਾਹੀ ਹੈ ਨਾ ਉਹ ਮਾਤਾ ਸੁੰਦਰੀ ਦੇ ਕੋਲ ਭੇਜ ਦਿੰਦੇ ਨੇ। ਇਸ ਤਰੀਕੇ ਦੇ ਨਾਲ ਮੰਨੋ ਕਿ ਬਹੁਤ ਸਾਰਾ ਧਨ ਆਉਂਦਾ ਹੈ, ਕਾਫੀ ਸਾਰਾ ਮਸੰਦ ਸਾਂਭ ਲੈਂਦੇ ਨੇ ਤੇ ਬਾਕੀ ਉਹ ਮਾਤਾ ਸੁੰਦਰੀ ਦੇ ਕੋਲ ਘੱਲ ਦਿੰਦੇ। ਦਰਬ ਕੋਸ਼ ਮੈਂ ਜੁਰੈ ਬਿਸਾਲੇ, ਖਰਚ ਅਜੀਤ ਸਿੰਘ ਕੋ ਚਾਲੇ। ਹੁਣ ਮਾਤਾ ਸੁੰਦਰੀ ਦਾ ਕੋਈ ਖਰਚਾ ਨਹੀਂ ਹੈ, ਕਹਿੰਦੇ ਨੇ ਖਜ਼ਾਨੇ ਬਹੁਤ ਜ਼ਿਆਦਾ ਇਸ ਤਰ੍ਹਾਂ ਭਰ ਚੁੱਕੇ ਨੇ ਤੇ ਕਹਿੰਦੇ ਨੇ ਜਿੰਨਾ ਵੀ ਗੁਰੂ ਘਰ ਦਾ ਖਜ਼ਾਨਾ ਹੈ ਨਾ ਉਸ ਖਜ਼ਾਨੇ ਦੇ ਨਾਲ ਅਜੀਤ ਸਿੰਘ ਦਾ ਹੀ ਖਰਚਾ ਚੱਲਦਾ ਹੈ, ਹੋਰ ਉਹਦੇ ਵਿੱਚੋਂ ਕੋਈ ਨਹੀਂ ਵਰਤਦਾ। ਸਾਠ ਕਰਾਖੇ ਟਿਗ ਅਸਵਾਰਾ, ਲਏ ਤੁਰੰਗਮ ਮੋਲ ਉਦਾਰਾ। ਉਹ ਜਿਹੜਾ ਅਜੀਤ ਸਿੰਘ ਹੈ ਉਸਨੇ ਕਰੀਬ 60 ਕੁ ਜਿਹੜੇ ਸੈਨਿਕ ਨੇ ਨਾ ਉਹ ਆਪਣੇ ਨਾਲ ਰੱਖੇ ਹੋਏ ਨੇ ਤਨਖਾਹ ਦੇ ਕੇ, ਔਰ ਕਹਿੰਦੇ ਨੇ ਕਿ ਨਵੇਂ ਤੋਂ ਨਵਾਂ ਜਿਹੜਾ ਘੋੜਾ ਹੈ ਨਾ ਉਹ ਖਰੀਦ ਲੈਂਦਾ। ਸ਼ਾਸਤਰ ਬਸਤਰ ਦੇ ਬਰਨ ਬਰਨ ਕੇ ਚਾਕਰ ਸੰਗਤ ਬੈਸ ਤਰਨ ਕੇ, ਅਨੇਕਾਂ ਪ੍ਰਕਾਰ ਦੇ ਸੋਹਣੇ ਸ਼ਸਤਰ ਨਵੇਂ ਹੁੰਦੇ ਨੇ, ਰੋਜ਼ ਦੀ ਰੋਜ਼ ਨਵਾਂ ਘੋੜਾ ਹੁੰਦਾ ਹੈ। ਕਹਿੰਦੇ ਨੇ ਕਵੀ ਜੀ ਅਨੇਕਾਂ ਪ੍ਰਕਾਰ ਦੇ ਜਿਹੜੇ ਨੌਕਰ ਨੇ ਉਹ ਜਿਹੜੇ ਉਸਨੇ ਰੱਖੇ ਨੇ ਉਹ ਬੜੇ ਜਵਾਨ ਰੱਖਦਾ ਹੈ, ਤਗੜੇ ਰੱਖਦਾ ਹੈ ਆਪਣੀ ਹਿਫਾਜ਼ਤ ਦੇ ਵਾਸਤੇ। ਇਸ ਤਰ੍ਹਾਂ ਵਿਚਰ ਰਿਹਾ ਹੈ ਅਜੀਤ ਸਿੰਘ ਗੁਰੂ ਦਾ ਪੁੱਤਰ ਬਣ ਕੇ। ਚੜੇ ਤੁਰੰਗ ਆਖੇ ਰਸੇਦਾਰੇ ਤੋਮਰ ਤੁਪਕ ਪ੍ਰਹਾਰਨ ਹਾਰੇ। ਨਿਤਾ ਪ੍ਰਤੀ ਅਜੀਤ ਸਿੰਘ ਸ਼ਿਕਾਰ ਖੇਡਣ ਦੇ ਵਾਸਤੇ ਜਾਂਦਾ ਹੈ, ਤੋਮਰ ਬਰਛੇ ਬੰਦੂਕਾਂ ਪ੍ਰਹਾਰਦਾ ਹੈ ਉਹਨਾਂ ਜੀਵਾਂ ਦੇ ਉੱਤੇ। ਮਾਤਾ ਕੀ ਪ੍ਰਸੰਨਤਾ ਸੰਗ ਬਿਲਸੈ ਅਨਕ ਵਿਸਾਲਨ ਰੰਗ। ਕਵੀ ਜੀ ਕਹਿੰਦੇ ਨੇ ਪਰ ਮਾਤਾ ਸੁੰਦਰੀ ਜੀ ਦੀ ਬਹੁਤ ਜ਼ਿਆਦਾ ਪ੍ਰਸੰਨਤਾ ਹੈ, ਬਹੁਤ ਪਿਆਰ ਕਰਦੇ ਨੇ ਅਜੀਤ ਸਿੰਘ ਨੂੰ। ਇਸ ਤਰੀਕੇ ਦੇ ਨਾਲ ਅਨੇਕਾਂ ਹੀ ਕੌਤਕ ਅਨੇਕਾਂ ਹੀ ਬਾਗ ਵਿਲਾਸ ਕਰ ਰਿਹਾ ਤੇ ਮਾਤਾ ਜੀ ਦੀ ਪ੍ਰਸੰਨਤਾ ਸਦਾ ਉਹਦੇ ਨਾਲ। ਬੈਠੇ ਵਹਿਰ ਦੀਵਾਨ ਲਗਾਵੇ ਦਰਸ਼ਨ ਹੇਤ ਕਿਤਕ ਸਿੱਖ ਆਵੇ। ਜਿਸ ਤਰ੍ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠਦੇ ਸਨ ਦੀਵਾਨ ਸਜਾਉਂਦੇ ਸਨ, ਇਸੇ ਤਰੀਕੇ ਦੇ ਨਾਲ ਅਜੀਤ ਸਿੰਘ ਵੀ ਸਾਰੀਆਂ ਸੰਗਤਾਂ ਦੇ ਵਿੱਚ ਬੈਠਦਾ ਹੈ ਸਤਿਗੁਰਾਂ ਦੀ ਤਰ੍ਹਾਂ, ਤੇ ਕਹਿੰਦੇ ਨੇ ਸਿੱਖ ਜਿਹੜੇ ਨੇ ਨਾ ਉਸੇ ਤਰ੍ਹਾਂ ਉਹਦਾ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਨੇ। ਹੁਤੇ ਕਲਾਲ ਸਦਨਪੁਰ ਮਾਹੀ ਸ੍ਰੀ ਗੁਰ ਸਿੱਖ ਕਰੇ ਸੋ ਨਾਹੀ। ਹੁਣ ਕਵੀ ਜੀ ਲਿਖਦੇ ਨੇ ਕਿ ਦਿੱਲੀ ਦੇ ਵਿੱਚ ਕਹਿੰਦੇ ਨੇ ਕਲਾਲਾਂ ਦੇ ਘਰ ਸਨ ਬਹੁਤ ਸਾਰੇ, ਤੇ ਕਿਸੇ ਕਾਰਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣਾ ਸਿੱਖ ਸਵੀਕਾਰ ਨਹੀਂ ਸੀ ਕੀਤਾ, ਕੋਈ ਕਾਰਨ ਹੋਵੇਗਾ। ਕਹਿੰਦੇ ਨੇ ਸੋ ਅਜੀਤ ਸਿੰਘ ਨੇ ਸਿੱਖ ਵਹਿ ਕੇ ਦੇ ਤੋ ਪਾਇਨ ਬੰਦਰ ਕਹਿ ਕੇ। ਜਿਹੜੇ ਕਲਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਠੁਕਰਾਏ ਸਨ ਉਹਨਾਂ ਨੂੰ ਸਿੱਖੀ ਧਾਰਨ ਨਹੀਂ ਸੀ ਕਰਵਾਈ, ਕਹਿੰਦੇ ਨੇ ਅਜੀਤ ਸਿੰਘ ਨੇ ਉਹਨਾਂ ਨੂੰ ਮੰਨੋ ਕੇ ਸਤਿਗੁਰਾਂ ਦੀ ਜਗ੍ਹਾ ਤੋਂ ਬਖਸ਼ ਕੇ ਆਪਣੇ ਸਿੱਖ ਬਣਾ ਲਿਆ, ਤੇ ਕਹਿੰਦੇ ਨੇ ਉਹ ਅਨੇਕਾਂ ਪ੍ਰਕਾਰ ਦੀ ਵੰਦਨਾ ਕਰਦੇ ਨੇ ਅਜੀਤ ਸਿੰਘ ਦੇ ਚਰਨਾਂ ਦੇ ਵਿੱਚ, ਤੇ ਇਹ ਵੀ ਅਹਿਸਾਨ ਮੰਨਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿੱਖ ਨਹੀਂ ਸੀ ਬਣਾਇਆ ਤੇ ਤੂੰ ਸਾਡੇ ਤੇ ਮਿਹਰਬਾਨ ਕੀਤੀ ਹੈ। ਇਸ ਤਰੀਕੇ ਦੇ ਨਾਲ ਉਹਨਾਂ ਕਲਾਲਾਂ ਨੂੰ ਜਿਹੜੇ ਸਤਿਗੁਰਾਂ ਨੇ ਸਿੱਖ ਨਹੀਂ ਸੀ ਬਣਾਏ ਅਜੀਤ ਸਿੰਘ ਨੇ ਸਿੱਖ ਬਣਾ ਦਿੱਤਾ। ਪੁਸ ਕੋ ਵੇਚ ਕਮਾਵੇ ਕਾਰ ਜਿਨ ਕੇ ਸਿਦਕ ਨਹੀਂ ਅਤਬਾਰ। ਉਹ ਜਿਹੜੇ ਕਲਾਲ ਨੇ ਤੂੜੀ ਵੇਚ ਕੇ ਮਾਨੋ ਕੇ ਆਪਣਾ ਗੁਜ਼ਾਰਾ ਕਰਦੇ ਨੇ, ਪਰ ਕਹਿੰਦੇ ਨੇ ਜਿਨ ਕੇ ਸਿਦਕ ਨਹੀਂ ਅਤਬਾਰ, ਪਰ ਉਹਨਾਂ ਕਲਾਲਾਂ ਦੇ ਹਿਰਦੇ ਦੇ ਵਿੱਚ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿਦਕ ਹੈ ਤੇ ਨਾ ਹੀ ਇਤਬਾਰ ਹੈ, ਭਰੋਸਾ ਨਹੀਂ ਹੈ। ਇਸੇ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਸਿੱਖ ਨਹੀਂ ਸੀ ਬਣਾਇਆ, ਪਰ ਅਜੀਤ ਸਿੰਘ ਨੇ ਉਹਨਾਂ ਨੂੰ ਸਿੱਖ ਬਣਾ ਦਿੱਤਾ। ਇਨ ਤੇ ਆਦ ਅਪਰ ਪੀ ਕੇਤੇ ਗੁਰ ਘਰ ਆਪਣੋ ਦਰਬ ਸੋ ਦੇਤੇ। ਇਹਨਾਂ ਕਲਾਲਾਂ ਤੋਂ ਇਲਾਵਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਸੀ ਨਾ ਉਹ ਆਪਣੇ ਸਿੱਖ ਬਣਾਏ ਅਜੀਤ ਸਿੰਘ ਨੇ, ਤੇ ਗੁਰੂ ਦੀ ਜਗ੍ਹਾ ਦੇ ਉੱਤੇ ਮੰਨੋ ਕੇ ਉਹ ਸਵਾਏ ਮਾਨ। ਚਾਰ ਕਰੀ ਜਬ ਦਿਨ ਰਹਿ ਜਾਏ ਸ਼ਸਤਰ ਬਸਤ ਕੋ ਭਲੇ ਸਜਾਏ। ਕਵੀ ਜੀ ਲਿਖਦੇ ਨੇ ਜਦੋਂ ਚਾਰ ਘੜੀਆਂ ਢਲਣ ਦੇ ਵਿੱਚ ਦਿਨ ਸਮਾਂ ਰਹਿ ਜਾਂਦਾ ਹੈ ਉਸ ਵੇਲੇ ਅਜੀਤ ਸਿੰਘ ਸ਼ਸਤਰਾਂ ਤੇ ਬਸਤਰਾਂ ਨੂੰ ਚੰਗੀ ਤਰ੍ਹਾਂ ਸਜਾ ਲੈਂਦਾ। ਪੁਰ ਕੀ ਸੈਲ ਹੇਤ ਬਿਚਰੰਤਾ ਸਾਠ ਸੌਵਰ ਸੰਗ ਰਖੰਤਾ। ਫਿਰ ਕਹਿੰਦੇ ਨੇ ਜਦੋਂ ਚਾਰ ਘੜੀਆਂ ਦਿਨ ਰਹਿੰਦਾ ਹੈ ਸ਼ਸਤਰਾਂ ਤੇ ਬਸਤਰਾਂ ਨੂੰ ਸਜਾ ਕੇ ਘੋੜੇ ਤੇ ਚੜ ਕੇ ਤੇ ਪੁਰੀ ਦੀ ਮਾਨੋ ਕੇ ਦਿੱਲੀ ਦੀ ਸੈਰ ਦੇ ਵਾਸਤੇ ਉਹ ਰੋਜ਼ ਹੀ ਨਿਕਲ ਜਾਂਦਾ ਹੈ ਤੇ 60 ਘੋੜ ਸਵਾਰ ਅਜੀਤ ਸਿੰਘ ਦੇ ਹਮੇਸ਼ਾ ਨਾਲ ਰਹਿੰਦੇ। ਅਗਰ ਨਕੀਬ ਬੋਲ ਤੇ ਉੱਚੇ ਜਿਤਕ ਚਾਹੇ ਪਿਖ ਤਿਤਕ ਪਹੁੰਚੇ। ਇਸ ਤੋਂ ਇਲਾਵਾ ਜਦੋਂ ਅਜੀਤ ਸਿੰਘ ਗਲੀਆਂ ਬਾਜ਼ਾਰਾਂ ਦੇ ਵਿੱਚੋਂ ਲੰਘਦਾ ਹੈ ਤੇ ਇੱਕ ਸਿੱਖ ਜਿਹੜਾ ਨਕੀਬ ਹੈ ਉਹ ਜ਼ੋਰ ਦੇ ਨਾਲ ਮਾਨੋ ਕੇ ਅੱਗੇ ਅੱਗੇ ਬੋਲਦਾ ਜਾਂਦਾ ਹੈ, ਉਹ ਇੰਨਾ ਉੱਚੀ ਬੋਲਦਾ ਹੈ ਕਿ ਜਿੱਥੋਂ ਤੱਕ ਉਸ ਦੀ ਨਜ਼ਰ ਜਾਵੇ ਉੱਥੋਂ ਤੱਕ ਮੇਰੀ ਆਵਾਜ਼ ਪਹੁੰਚ ਜਾਵੇ। ਇਸ ਤਰੀਕੇ ਦੇ ਨਾਲ ਉਹ ਕਹਿੰਦਾ ਹੈ ਕਿ ਗੁਰੂ ਦਾ ਪੁੱਤਰ ਅਜੀਤ ਸਿੰਘ ਆ ਰਿਹਾ ਹੈ, ਖਬਰਦਾਰ ਹੋਸ਼ਿਆਰ। ਨਕੀਬ ਇਸ ਤਰ੍ਹਾਂ ਕਹਿੰਦਾ ਜਾਂਦਾ ਹੈ। ਦੇਗ ਵਿਸਾਲ ਹੋਤ ਨਿਤ ਰਹੇ ਆਪਣੇ ਬੇਰਾਨਾ ਅਚੇ ਜੁਚ ਹੈ। ਦੇਗ ਵੱਡੀ ਚੱਲਦੀ ਰਹਿੰਦੀ ਹੈ ਭਾਵ ਲੰਗਰ ਚਲਦਾ ਰਹਿੰਦਾ ਹੈ, ਆਪਣਾ ਤੇ ਬਗਾਨਾ ਸਾਰੇ ਹੀ ਛਕਦੇ ਨੇ।
ਸੰਗਤ ਕਾਨੀ ਦਰਸ ਕੋ ਆਵੇ, ਦਰਸ਼ਨ ਮਾਤ ਸੁੰਦਰੀ ਪਾਵੇ।
ਬਹੁਤ ਸਾਰੀ ਜਿਹੜੀ ਸੰਗਤ ਹੈ ਉਹ ਦਰਸ਼ਨਾਂ ਦੇ ਵਾਸਤੇ ਆਉਂਦੀ ਹੈ ਤੇ ਮਾਤਾ ਸੁੰਦਰੀ ਜੀ ਦਾ ਆਣ ਕੇ ਸਾਰੇ ਦਰਸ਼ਨ ਕਰਦੇ ਨੇ।
ਟਿਗ ਬੈਠੇ ਇਹ ਪੀ ਪੁਜਵਾਵੇ, ਕਿਤਕ ਭੇਟ ਸਿੱਖ ਆਣ ਚੜਾਵੇ।
ਕਵੀ ਜੀ ਲਿਖਦੇ ਨੇ ਮਾਤਾ ਸੁੰਦਰੀ ਜੀ ਦੀ ਪੂਜਾ ਤੇ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ ਜਾਣ ਕੇ, ਪਰ ਲਾਗੇ ਹੀ ਅਜੀਤ ਸਿੰਘ ਵੀ ਬੈਠਾ ਹੁੰਦਾ ਹੈ ਜਿਹਨੂੰ ਮਾਤਾ ਜੀ ਬਹੁਤ ਦੁਲਾਰਦੇ ਨੇ। ਇਸ ਕਰਕੇ ਕਹਿੰਦੇ ਨੇ ਮਾਤਾ ਜੀ ਦੇ ਨਾਲ ਨਾਲ ਇਹਦੀ ਵੀ ਬਹੁਤ ਸਾਰੀ ਪੂਜਾ ਹੁੰਦੀ ਹੈ, ਲੋਕੀ ਇਹਨੂੰ ਵੀ ਮੱਥਾ ਟੇਕਦੇ ਨੇ ਤੇ ਭੇਟਾ ਰੱਖਦੇ ਨੇ।
ਸਿਰੇ ਪਾਓ ਸੰਗਤ ਕੋ ਦੇਤ, ਰੀਤ ਗੁਰਨ ਕੀ ਕਰਤ ਸੁਚੇਤ।
ਜਿਸ ਤਰ੍ਹਾਂ ਕਿ ਗੁਰੂ ਜੀ ਕਰਦੇ ਸਨ ਉਹਨਾਂ ਦੀ ਰੀਤੀ ਨੂੰ ਪੂਰੇ ਤਰੀਕੇ ਦੇ ਨਾਲ ਅਪਣਾਇਆ ਹੋਇਆ ਇਸ ਅਜੀਤ ਸਿੰਘ ਨੇ, ਜਿਹੜੇ ਵੱਡੇ ਵੱਡੇ ਸਿੱਖ ਨੇ ਉਹਨਾਂ ਨੂੰ ਸਿਰੋਪੇ ਦਿੰਦਾ ਹੈ ਅਜੀਤ ਸਿੰਘ।
ਦੇਸ਼ ਬਦੇਸ਼ਣ ਬਿਦ ਤਿਓ ਕਾਨੋ, ਗੁਰ ਕੋ ਪੁੱਤਰ ਗੁਰੂ ਇਹ ਬਨੋ।
ਕਵੀ ਜੀ ਲਿਖਦੇ ਨੇ ਦੇਸ਼ਾਂ ਦੇਸ਼ਾਂ ਦੇ ਵਿੱਚ, ਇਲਾਕਿਆਂ ਇਲਾਕਿਆਂ ਦੇ ਵਿੱਚ ਅਜੀਤ ਸਿੰਘ ਦਾ ਜਿਹੜਾ ਨਾਂ ਹੈ ਉਹ ਪਸਰ ਗਿਆ। ਲੋਕੀ ਕਹਿੰਦੇ ਨੇ ਗੁਰੂ ਕੋ ਪੁੱਤਰ ਗੁਰੂ ਇਹ ਬਣੇ, ਇਹ ਗੁਰੂ ਦਾ ਪੁੱਤਰ ਹੈ ਤੇ ਸਤਿਗੁਰੂ ਗੋਬਿੰਦ ਸਿੰਘ ਤੋਂ ਬਾਅਦ ਇਹੀ ਗੁਰੂ ਬਣੇਗਾ, ਲੋਕੀ ਇਸ ਤਰ੍ਹਾਂ ਗੱਲਾਂ ਕਰਦੇ ਨੇ।
ਕੋ ਕੋ ਸਿਆਣੇ ਸਿੱਖ ਨਾ ਮਾਨੈ, ਮਾਤਾ ਕੋ ਪਾਲਕ ਪਹਿਚਾਨੈ।
ਪਰ ਕਈ ਕਈ ਜਿਹੜੇ ਸਿਆਣੇ ਸਿੱਖ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ, ਉਹ ਮੰਨਦੇ ਨੇ ਕਿ ਮਾਤਾ ਜੀ ਦਾ ਸਕਾ ਪੁੱਤਰ ਤੇ ਹੈ ਨੀ, ਮਾਤਾ ਜੀ ਨੇ ਗੋਦ ਲਿਆ ਹੋਇਆ, ਪਾਲਿਆ ਹੋਇਆ, ਸਿਰਫ ਪਾਲਿਆ ਹੈ। ਇਸ ਕਰਕੇ ਪਾਲਣ ਵਾਲਾ ਜਿਹੜਾ ਪੁੱਤਰ ਹੈ ਉਹ ਸਤਿਗੁਰੂ ਦੀ ਜਗ੍ਹਾ ਤੇ ਕਦੇ ਹੋ ਹੀ ਨਹੀਂ ਸਕਦਾ।
ਗੁਰਤਾ ਕੋ ਪਈਅਤ ਨਹੀਂ ਲੱਛਣ, ਸਮਝਤ ਗੁਰੂ ਕੇ ਸਿੱਖ ਵਿਚੱਛਣ।
ਜਿਹੜੇ ਸਿਆਣੇ ਸਿੱਖ ਨੇ ਨਾ ਉਹ ਇਹ ਵੀ ਜਾਣਦੇ ਨੇ ਕਿ ਮਾਤਾ ਜੀ ਨੇ ਪਾਲਿਆ ਹੋਇਆ ਪੁੱਤਰ ਹੈ, ਤੇ ਉਹ ਸਿੱਖ ਇਹ ਵੀ ਜਾਣਦੇ ਨੇ ਕਿ ਇਸ ਅਜੀਤ ਸਿੰਘ ਦੇ ਵਿੱਚ ਗੁਰੂ ਬਣਦੇ ਕੋਈ ਲੱਛਣ ਨਹੀਂ ਹਨ, ਕਿਉਂਕਿ ਉਸ ਦਾ ਜਿਹੜਾ ਚਾਲ ਚੱਲਣ ਸੀ ਉਹ ਵੀ ਕੋਈ ਚੰਗਾ ਨਹੀਂ ਸੀ। ਅੱਗੇ ਜਾ ਕੇ ਉਸ ਦੀ ਕਥਾ ਆਵੇਗੀ ਕਿ ਕਿਸ ਤਰ੍ਹਾਂ ਦੇ ਉਹ ਕੰਮ ਕਰਦਾ ਸੀ। ਕਹਿੰਦੇ ਨੇ ਕਿ ਗੁਰਤਾ ਦੇ ਕੋਈ ਵੀ ਜਿਹੜੇ ਲੱਛਣ ਨੇ ਨਾ ਉਹ ਇਹਦੇ ਵਿੱਚ ਨਹੀਂ ਹੈ, ਇਸ ਕਰਕੇ ਸਿਆਣੇ ਸਿੱਖ ਕਹਿੰਦੇ ਨੇ ਇਹ ਗੁਰੂ ਕਦੇ ਨਹੀਂ ਬਣ ਸਕਦਾ।
ਕਿਤਕ ਸਮੋ ਇਸ ਰੀਤ ਬਿਤਾਯੋ, ਜਵਾਨ ਸੁਮਾਨ ਨੀ ਗਰ ਬਾਯੋ।
ਗ੍ਰੰਥਾਕਾਰ ਜੀ ਲਿਖਦੇ ਨੇ ਕੁਝ ਕੁ ਸਮਾਂ ਇਸੇ ਤਰ੍ਹਾਂ ਹੀ ਬੀਤ ਗਿਆ। ਕਹਿੰਦੇ ਨੇ ਹੁਣ ਉਹ ਅਜੀਤ ਸਿੰਘ ਜਵਾਨ ਹੋ ਗਿਆ ਤੇ ਲੋਕੀ ਉਸ ਨੂੰ ਮੰਨਣ ਲੱਗ ਗਏ ਨੇ, ਇਸ ਕਰਕੇ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਪੈਦਾ ਹੋਇਆ।
ਕੁਛ ਮਾਤਾ ਕੋ ਕਹਿਓ ਨਾ ਮਾਨੈ, ਜਿਉ ਮਨ ਆਏ ਤਥਾ ਕਿਰਤ ਥਾਨੈ।
ਹੁਣ ਮਾਤਾ ਜੀ ਦੇ ਹੁਕਮ ਤੋਂ ਬਾਹਰ ਹੋ ਗਿਆ, ਮਾਤਾ ਜੀ ਦੀ ਕਹੀ ਹੋਈ ਕੋਈ ਵੀ ਗੱਲ ਨੂੰ ਨਹੀਂ ਮੰਨਦਾ, ਜਿਹੜੀ ਗੱਲ ਚੰਗੀ ਲੱਗਦੀ ਹੈ ਅਜੀਤ ਸਿੰਘ ਉਹ ਕਰਦਾ।
ਬਰ ਜੈ ਬਾਰ ਬਾਰ ਕ੍ਰਿਤ ਖੋਟੀ, ਚਲੇ ਕੁਮਗ ਗਰ ਬਤ ਮਤ ਮੋਟੀ।
ਹੁਣ ਮਾਨੋ ਕਿ ਗੁਰੂ ਜੀ ਦੇ ਜਿਹੜੇ ਮਹਿਲ ਨੇ ਮਾਤਾ ਸੁੰਦਰੀ ਜੀ, ਉਹ ਆਪਣੇ ਪੁੱਤਰ ਨੂੰ ਅਜੀਤ ਸਿੰਘ ਨੂੰ ਮਾੜਿਆਂ ਕੰਮਾਂ ਤੋਂ ਰੋਕਦੇ ਨੇ, ਖੋਟੀ ਸੰਗਤ ਦੇ ਵਿੱਚੋਂ ਬੈਠਣੋਂ ਰੋਕਦੇ ਨੇ, ਪਰ ਕਹਿੰਦੇ ਨੇ ਚਲੇ ਕੁਮਗ, ਭੈੜੇ ਰਸਤੇ ਤੇ ਅਜੀਤ ਸਿੰਘ ਚੱਲਦਾ ਹੈ, ਗਰਬਤ ਹੰਕਾਰਿਆ ਹੋਇਆ ਮਤ ਮੋਟੀ। ਜਿਹਦੀ ਮੋਟੀ ਮਤ ਹੈ, ਜਿਹੜਾ ਹੰਕਾਰਿਆ ਹੋਇਆ, ਜਿਹੜਾ ਪੁੱਠੇ ਰਸਤੇ ਤੇ ਚੱਲਦਾ ਹੈ, ਉਹ ਮਾਨੋ ਕਿ ਮਾਤਾ ਸੁੰਦਰੀ ਦੇ ਵਰਜਿਆ ਨਹੀਂ ਰਹਿੰਦਾ।
ਸਾਹਿਬ ਦੇਵੀ ਭੇਜੀ ਜਬੈ, ਖਾਇਸ਼ਟ ਸ਼ਾਸਤਰ ਸੌਂਪੇ ਗੁਰ ਤਵੈ।
ਕਵੀ ਜੀ ਲਿਖਦੇ ਨੇ ਕਿ ਮਾਤਾ ਸਾਹਿਬ ਦੇਵਾਂ ਨੂੰ ਜਦੋਂ ਸਤਿਗੁਰਾਂ ਨੇ ਦਿੱਲੀ ਵਿਖੇ ਭੇਜਿਆ ਸੀ ਤੇ ਛੇਵੇਂ ਸਤਿਗੁਰੂ ਜੀ ਦੇ 6 ਸ਼ਸਤਰ ਉਹਨਾਂ ਨੇ ਦੇ ਕੇ ਘੱਲਿਆ ਸੀ, ਪਿੱਛੇ ਕਥਾ ਆਈ ਸੀ, ਤੁਸੀਂ ਸੁਣ ਚੁੱਕੇ ਹੋ।
ਕਹਿੰਦੇ ਨੇ ਜੁਗ ਤਰਵਾਰ ਜੁਗਮ ਹੀ ਜਮ ਤਰ, ਪੇਸ਼ ਕਵਜ ਖਸ਼ਟਮ ਖਰ ਖੰਜਰ।
ਉਹਨਾਂ ਹਥਿਆਰਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਦੋ ਤਲਵਾਰਾਂ ਸਨ, ਦੋ ਕਟਾਰਾਂ ਸਨ, ਇੱਕ ਪੇਸ਼ ਕਵਜ ਸੀ ਤੇ ਇੱਕ ਖੰਜਰ ਸੀ। ਇਸ ਤਰੀਕੇ ਦੇ ਨਾਲ 6 ਸ਼ਸਤਰ ਸਨ ਉਹ ਜਿਹੜੇ ਮਾਤਾ ਸਾਹਿਬ ਦੇਵਾਂ ਨੂੰ ਸਤਿਗੁਰਾਂ ਨੇ ਦਿੱਤੇ ਸਨ ਤੇ ਵਚਨ ਕੀਤਾ ਸੀ ਇਹਨਾਂ ਦਾ ਸਨਮਾਨ ਕਰਿਓ, ਇਹਨਾਂ ਦੀ ਪੂਜਾ ਕਰਿਓ ਤੇ ਇਹਨਾਂ ਸ਼ਸਤਰਾਂ ਦੇ ਵਿੱਚੋਂ ਸਾਡੇ ਤੁਹਾਨੂੰ ਦਰਸ਼ਨ ਹੋਣਗੇ।
ਆਜਮ ਮੀਰ ਮਾਹੀ ਕੇ ਦਸਤੇ ਸ਼ੁਭਤ ਮਿਆਨ ਸ਼ੁਭ ਲੋਹਾ ਲਸੰਤੇ। ਕਹਿੰਦੇ ਨੇ ਜਿੰਨੇ ਵੀ ਸ਼ਸਤਰ ਨੇ ਉਹ ਚੰਗੇ ਲੋਹੇ ਦੇ ਬਣੇ ਹੋਏ ਸਨ ਤੇ ਵੱਡੀ ਮੱਛੀ ਦੇ ਹੱਡੀ ਦੇ ਮਾਨੋ ਕੇ ਦਸਤੇ ਉਹਨਾਂ ਨੂੰ ਲੱਗੇ ਸਨ, ਜਿੰਨੇ ਵੀ ਹਥਿਆਰ ਸਨ।
ਚੰਦਨ ਧੂਪ ਪੁਸ਼ਪ ਯਾਰ ਪੰਤੇ ਸਾਦਰ ਛਾਦਤ ਬਸਨ ਰਖੰਤੇ।
ਹੁਣ ਮਾਤਾ ਸਾਹਿਬ ਦੇਵਾਂ ਜੀ ਤੇ ਚੜਾਈ ਕਰ ਚੁੱਕੇ ਨੇ, ਉਹਨਾਂ ਤੋਂ ਬਾਅਦ ਚੰਦਨ ਧੂਪ ਤੇ ਫੁੱਲ ਅਰਪਦੀ ਹੈ ਮਾਤਾ ਸੁੰਦਰੀ ਜੀ ਉਹਨਾਂ ਸ਼ਸਤਰਾਂ ਦੇ ਉੱਤੇ ਤੇ ਹਮੇਸ਼ਾ ਅਦਬ ਦੇ ਨਾਲ ਉਹਨਾਂ ਨੂੰ ਢੱਕ ਕੇ ਰੱਖਦੇ ਨੇ ਬਰੀਕ ਕੱਪੜੇ ਦੇ ਨਾਲ।
ਤਿੰਨੋਂ ਅਜੀਤ ਸਿੰਘ ਜਬ ਹੇਰੇ ਧਰੋਂ ਅੰਗ ਮੈਂ ਚਹਿਤ ਕਨੇਰੇ।
ਕਵੀ ਜੀ ਲਿਖਦੇ ਨੇ ਮਾਤਾ ਸੁੰਦਰੀ ਜੀ ਰੋਜ਼ ਉਹਨਾਂ ਦੀ ਪੂਜਾ ਕਰਦੇ ਨੇ ਤੇ ਕਹਿੰਦੇ ਨੇ ਜਦੋਂ ਮਾਤਾ ਸੁੰਦਰੀ ਜੀ ਪੂਜਾ ਕਰਦੇ ਨੇ ਉਸ ਵੇਲੇ ਅਜੀਤ ਸਿੰਘ ਵੀ ਨਾਲ ਹੀ ਹੁੰਦਾ ਹੈ ਤੇ ਅਜੀਤ ਸਿੰਘ ਦਾ ਰੋਜ਼ ਹੀ ਇਹ ਜੀ ਕਰਦਾ ਹੈ ਕਿ ਇਹ ਜਿਹੜੇ ਕੀਮਤੀ ਸ਼ਸਤਰ ਨੇ ਨਾ ਛੇਵੇਂ ਸਤਿਗੁਰੂ ਜੀ ਦੇ, ਮੈਂ ਇਹਨਾਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕਰਾਂ, ਇਹ ਮਨ ਦੇ ਵਿੱਚ ਰੋਜ਼ ਹੀ ਸੋਚਦਾ।
ਸ਼ੰਕਤ ਮਨ ਮਾਤਾ ਤੇ ਰਹਿ ਤਉ ਲੈਣ ਹਿਤ ਹੀ ਨਿਤ ਚਹਿ।
ਭਾਵੇਂ ਕਿ ਸੰਕੋਚ ਕਰਦਾ ਹੈ ਕਿ ਜੇ ਮੈਂ ਮਾਤਾ ਜੀ ਨੂੰ ਆਖਿਆ ਕਿ ਮੈਂ ਇਹ ਸ਼ਸਤਰ ਪਹਿਨਣੇ ਨੇ, ਮਾਤਾ ਸੁੰਦਰੀ ਜੀ ਮੈਨੂੰ ਮਨਾ ਕਰ ਦੇਣਗੇ, ਇਸ ਕਰਕੇ ਉਹ ਮਾਤਾ ਜੀ ਨੂੰ ਕਹਿੰਦਾ ਤੇ ਨਹੀਂ ਹੈ ਪਰ ਮਨ ਦੇ ਵਿੱਚ ਇਹ ਜ਼ਰੂਰ ਚਾਹੇ ਕਿ ਇੱਕ ਦਿਨ ਮੈਂ ਵੀ ਇਹਨਾਂ ਸ਼ਸਤਰਾਂ ਨੂੰ ਧਾਰਨ ਕਰਾਂ।
ਇੱਕ ਦਿਨ ਕਹਿਓ ਅੰਗ ਮੈਂ ਤਾਰੋ ਪੁਰ ਵਿਚਰੋਂ ਤੁਰੇ ਹਾਂ ਸਮਾਰੋ।
ਇੱਕ ਦਿਨ ਅਜੀਤ ਸਿੰਘ ਨੇ ਵੱਡਾ ਸਾਹਸ ਕਰਕੇ ਮਾਤਾ ਸੁੰਦਰੀ ਨੂੰ ਕਹਿ ਦਿੱਤਾ, ਕਹਿਣ ਲੱਗਾ ਮਾਤਾ ਜੀ ਮੈਨੂੰ ਆਗਿਆ ਦਿਓ ਇਹ ਜਿਹੜੇ ਸ਼ਸਤਰ ਨੇ ਨਾ ਮੈਂ ਆਪਣੇ ਸਰੀਰ ਦੇ ਉੱਤੇ ਧਾਰਨ ਕਰਾਂ ਤੇ ਇੱਕ ਵਾਰੀ ਬਸ ਮੈਂ ਦਿੱਲੀ ਸ਼ਹਿਰ ਦਾ ਗੇੜਾ ਲਾ ਲਵਾਂ, ਮਾਤਾ ਜੀ ਮੈਂ ਉਸ ਤੋਂ ਬਾਅਦ ਸਤਿਕਾਰ ਦੇ ਨਾਲ ਫਿਰ ਇਸੇ ਤਰ੍ਹਾਂ ਸੰਭਾਲ ਕੇ ਰੱਖ ਦਾਂਗਾ, ਮੈਨੂੰ ਇੱਕ ਵਾਰੀ ਪਹਿਨਣ ਦੀ ਆਗਿਆ ਦੇ ਦਿਓ।
ਕਹਿੰਦਾ ਮਨ ਤਾਂ ਮੇਰੀ ਹੋਏ ਸਵਾਈ ਮਨ ਸਿੱਖ ਸੰਗਤ ਸਮਝਾਈ।
ਕਹਿਣ ਲੱਗਾ ਮਾਤਾ ਜੀ ਜੇਕਰ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਸ਼ਸਤਰਾਂ ਨੂੰ ਧਾਰਨ ਕਰ ਲਵਾਂਗਾ ਤੇ ਮੇਰੀ ਜਿਹੜੀ ਸੰਗਤ ਦੇ ਵਿੱਚ ਮਨਤਾ ਹੈ ਨਾ ਦੂਣੀ ਤੇ ਚੌਣੀ ਹੋ ਜਾਏਗੀ, ਮਾਨੋ ਕਿ ਸੰਗਤ ਮੈਨੂੰ ਬਹੁਤ ਮੰਨੇਗੀ।
ਗੁਰ ਕੇ ਸ਼ਸਤਰ ਧਰੇ ਤਨ ਹੇਰੈ ਜਾਣੈ ਸਕਲ ਪ੍ਰਤਾਪ ਵਡੇਰੇ।
ਅਜੀਤ ਸਿੰਘ ਨੇ ਆਖਿਆ ਮਾਤਾ ਸੁੰਦਰੀ ਜੀ ਨੂੰ, ਮਾਤਾ ਜੀ ਜੇਕਰ ਮੈਂ ਛੇਵੇਂ ਸਤਿਗੁਰੂ ਜੀ ਦੇ ਸ਼ਸਤਰਾਂ ਨੂੰ ਸਰੀਰ ਦੇ ਉੱਤੇ ਧਾਰਨ ਕਰਾਂਗਾ ਤੇ ਸਾਰੇ ਜਿਹੜੇ ਲੋਕ ਨੇ ਨਾ ਉਹ ਮੇਰੇ ਵੱਡੇ ਪ੍ਰਤਾਪ ਨੂੰ ਜਾਣ ਲੈਣਗੇ।
ਕ੍ਰੋਧਤ ਮਾਤ ਸੁੰਦਰੀ ਬਰਜਿਓ ਬਾਰ ਬਾਰ ਚਿਰ ਕਣ ਯਾਰ ਤਰਜਿਓ।
ਜਦੋਂ ਅਜੀਤ ਸਿੰਘ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਉਸ ਵੇਲੇ ਮਾਤਾ ਸੁੰਦਰੀ ਜੀ ਨੂੰ ਬਹੁਤ ਜ਼ਿਆਦਾ ਕ੍ਰੋਧ ਆਇਆ ਅਜੀਤ ਸਿੰਘ ਦੇ ਉੱਤੇ ਤੇ ਕਹਿੰਦੇ ਨੇ ਬਾਰ ਬਾਰ ਉਸ ਨੂੰ ਝਿੜਕਿਆ ਤੇ ਵਰਜਿਆ, ਤੂੰ ਇਹ ਗੱਲ ਆਖੀ ਤੇ ਆਖੀ ਕਿਵੇਂ।
ਕਹਿੰਦਾ ਇਹ ਆਜਦ ਸਭ ਪੂਜਣ ਯੋਗ ਗੁਰ ਕੇ ਸਮ ਜਾਣੈ ਸਿੱਖ ਲੋਕ।
ਕਹਿੰਦੀ ਅਜੀਤ ਸਿੰਘ ਇਹ ਤੂੰ ਗੱਲ ਸੋਚ ਵੀ ਕਿਵੇਂ ਲਈ ਕਿ ਤੂੰ ਇਹਨਾਂ ਸ਼ਸਤਰਾਂ ਨੂੰ ਪਹਿਨ ਸਕਦਾ। ਮਾਤਾ ਸੁੰਦਰੀ ਜੀ ਕਹਿੰਦੇ ਨੇ ਇਹ ਸ਼ਸਤਰ ਸਾਰਿਆਂ ਦੇ ਪੂਜਣ ਦੇ ਲਾਇਕ ਨੇ ਔਰ ਕਹਿੰਦੀ ਹੈ ਕਿ ਗੁਰੂ ਦੇ ਸਮਾਨ ਸਾਰੇ ਹੀ ਸਿੱਖ ਔਰ ਮੈਂ ਵੀ ਇਹਨਾਂ ਨੂੰ ਗੁਰੂ ਦੇ ਸਮਾਨ ਜਾਣਦੀ ਹਾਂ।
ਮਮ ਪਤੀ ਕੀ ਜੋ ਅਹਿ ਪਿਤਾਮਾ ਜਿਨ ਕੋ ਸੁਜਸ ਜਗਤ ਅਭਿਰਾਮਾ।
ਕਹਿੰਦੀ ਹੈ ਤੂੰ ਜਾਣਦਾ ਨਹੀਂ ਕਿ ਮੇਰੇ ਪਤੀ ਭਾਵ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦਾਦਾ ਜੀ ਸਨ ਭਾਵ ਸਤਿਗੁਰੂ ਹਰਗੋਬਿੰਦ ਜੀ ਇਹ ਉਹਨਾਂ ਦੇ ਸ਼ਸਤਰ ਨੇ ਸਾਰਿਆਂ ਦੇ ਪੂਜਣ ਲਾਇਕ ਨੇ, ਤੂੰ ਇਹ ਗੱਲ ਕਹਿ ਕਿਵੇਂ ਦਿੱਤੀ।
ਤਿੰਨ ਕੇ ਅੰਕ ਸ਼ਸਤਰ ਇਹ ਲਾਗੇ ਯਾ ਤੇ ਪੂਜਨੀਯ ਅਨੁਰਾਗੇ।
ਕਹਿੰਦੀ ਹੈ ਕਿ ਛੇਵੇਂ ਸਤਿਗੁਰੂ ਜੀ ਦੇ ਸਰੀਰ ਦੇ ਨਾਲ ਇਹਨਾਂ ਸ਼ਸਤਰਾਂ ਦਾ ਸਪਰਸ਼ ਹੋਇਆ, ਉਹਨਾਂ ਦੇ ਸਰੀਰ ਨੂੰ ਇਹਨਾਂ ਸ਼ਸਤਰਾਂ ਨੇ ਛੋਇਆ, ਇਸ ਕਰਕੇ ਸਾਰਿਆਂ ਦੇ ਪੂਜਣ ਲਾਇਕ ਨੇ, ਇਹਨਾਂ ਸ਼ਸਤਰਾਂ ਨੂੰ ਕੋਈ ਧਾਰਨ ਨਹੀਂ ਕਰ ਸਕਦਾ। ਕਹਿੰਦੀ ਹੈ ਤੂੰ ਤੇ ਕਿਤੇ ਦੀ ਗੱਲ, ਮਾਨੋ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹਨਾਂ ਸ਼ਸਤਰਾਂ ਨੂੰ ਨਹੀਂ ਪਹਿਨਿਆ।
ਕਹਿੰਦੀ ਹੈ ਜਿਨ ਕੋ ਪੂਜਤ ਸਤਿਗੁਰ ਰਹੇ ਕਿਮ ਸੋ ਮਾਨ ਨੀਏ ਨਹੀਂ ਲਏ।
ਜਿਨ੍ਹਾਂ ਸ਼ਸਤਰਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਨਹੀਂ ਕੀਤਾ, ਹਮੇਸ਼ਾ ਸਾਂਭ ਕੇ ਰੱਖਿਆ, ਉਹਨਾਂ ਦੀ ਪੂਜਾ ਕੀਤੀ ਤੇ ਉਹਨਾਂ ਸ਼ਸਤਰਾਂ ਨੂੰ ਤੂੰ ਕਿਵੇਂ ਮੰਨ ਲਿਆ ਕਿ ਤੂੰ ਆਪਣੇ ਸਰੀਰ ਦੇ ਉੱਤੇ ਪਹਿਨ ਲਵੇਂਗਾ। तू मती मंद शकत अस तन सजाव बे गर्भत महा।
गुस्से दे विच माता सुंदरी ने आख्या हे अजीत सिंह तू खोटी बुद्धि वाला है, तेरे विच इन्नी कित्थों शक्ति के तू इन्हां शस्त्रां नू धारण कर लवे जिन्हां शस्त्रां नू सतगुरु गोविंद सिंह जी ने सन्मान किया धारण किया तू कि शरीर दे उत्ते धारण कर लवेगा। कहिंदी है तू हंकारी हो गया।
आप जो नाम लीन सो लीन कहो ना पुन पैह दुख पीन।
माता सुंदरी जी कहिंदे ने हुण ते तू ना लै लिया कि मैं इन्हां शस्त्रां नू पहन लवां, पर कहिंदी है मेरे अगे ना लिया, अगे तो बाद इस गल नू मन दे विच भी ना लिया, जबान ते लियाउण दी गल बड़ी दूर दी है। कहिंदी है कि जे तू इस तरह कवेगा ते तेनू वड्डे दुख होणगे।
अपनो आप जान कर मंदा क्यों नहीं हटत तैमूर बिलंदा।
गुस्से दे नाल माता जी चिड़क रहे ने, कहिंदी है कि तू अपने आप नू मंदा जान के खोटा जान के क्यों नू अपने मन नू मोड़दा इस कार करन वालों।
एते आदक कह के कट बैन पति को सिमर भरे जुग नैन।
इस तरह दे कठोर कौड़े लफ्ज माता सुंदरी ने अज पहली बारी अजीत सिंह नू आखे ने, कदे नहीं सन आखे, पर कहिंदे ने कि पति को सिमर भरे जुग नैन। अपने पति नू पाव सतगुरु गोविंद सिंह जी नू याद कीता है ते माता जी दी अखां दे विच अथरू आ गए ने।
सोनिया अजीत सिंह गर्भ तरंता कट बाकन को नहीं सहंता।
जदों इस तरह माता जी ने चिड़किया, पर कहिंदे ने अजीत सिंह भी सदा लाडा दे नाल पालिया गया सी, उन्हें कदे चिड़क नहीं सी सुनी। कहिंदे ने दूसरे पासे उह वड्डा अहंकारी हो गया। कहिंदे ने माता जी दे कठोर बचना नू उह नहीं सहार सकिया, उन्हें फिर की किया।
जामतर हाथ गहे टिग होए माता की छाती को जोए।
सहार नहीं सकिया माता जी दियां कहियां होईयां गल्लां नू। कहिंदे ने अपने हाथ दे विच कटार फड़ के हथियार फड़ के ते माता जी दी छाती दे विच मारन दे वास्ते उह अगे वधिया।
मारन चाहत तार दुरमती लखे न पूरब कीन जो गति।
हुण कवि संतोख सिंह जी कहिंदे ने माता जी नू मारना चाहुंदा है खोटी बुद्धि वाला, पर कहिंदे ने कि पहलां वाले कौतकां नू नहीं जानदा कि किन्ना दुखां दे नाल ते किन्ना कष्टां दे नाल ते किस प्यार दे नाल माता जी ने उन्नू पालिया है। इन्हां सारियां गल्लां नू भुला के माता जी नू मारन दे वास्ते अगे वधिया।
होते अलप समीपी लोग अविलोकत बहु बनत अयोग।
हुण जदों माता जी दे वल वधिया हथियार फड के कि मैं तेनू मार देना है, छड्डना नहीं है, तू हुंदी कौण है मैनू इस तरह दे कौड़े लफज कहण वाली। कहिंदे ने थोड़े जे सिख लागे खड़े सन, जदों माता जी नू मारन दे वास्ते अजीत सिंह अगे वधिया ते उन्हां ने जाणिया कि ते बहुत अयोग गल हो गई जी, बड़ी भैड़ी गल हो जाएगी जे माता जी नू इन्ने मार दिता।
ताए अजीत सिंह को गहे ओ एकृत तुव को बन नहीं कहो।
दौड़ के बहुत सारे सिखां ने अजीत सिंह नू फड़ लिया ते कहिंदे ने प्यार दे नाल समझाया हे पुत्तर तेनू इस तरह दा काम नहीं करना चाहिदा, ये तेरे वास्ते योग नहीं है, चंगा नहीं है।
कहिंदे ने प्रति पाल्यो जिन कीन बडेरा तेह मार्यो चह पाप कनेरा।
लोकी कहिंदे ने सिख संगत कहिंदी है कि हे अजीत सिंह इस माता ने तेरी प्रतपालना कीती है, तेनू लाड लड़ा के वड्डा कीता है ते तू उसे ही माता जी नू मारना चाहना है, जे तू इस तरह करेगा तेनू वड्डा पाप लगेगा।
पुण सत गुर करनी ब्रिद माई बंदनी जग की सुख दाई।
संगत कहिंदी है कि तेरी मां है, तेनू पाल के वड्डा कीता है, इस करके मां नू मारना तेरे वास्ते योग नहीं है। दूसरा कहिंदे ने कि सतगुरु सच्चे पातशाह जी दे ए महल ने ब्रिद माई है, और कहिंदे ने सतगुरां दे महल जान के सारी सिख संगत इन्हां नू पूजदी है, ये सुख देण वाले ने, इस करके कम से कम सतगुरां दे महल जान के तुहानू इन्हां ते वार नहीं करना चाहिदा।
लखे के नहीं तुरक को राज करे आज ही तोहे ककाज। ਕਹਿੰਦੀ ਹੈ ਸਿੱਖ ਸੰਗਤ ਕਿ ਤੂੰ ਜਾਣਦਾ ਨਹੀਂ ਕਿ ਤੁਰਕਾਂ ਦਾ ਰਾਜ ਹੈ, ਜੇ ਤੂੰ ਇਸ ਤਰ੍ਹਾਂ ਦਾ ਕੰਮ ਕਰੇਗਾ ਤੇ ਤੇਰੇ ਵਾਸਤੇ ਇਹ ਬੁਰੀ ਗੱਲ ਹੋਵੇਗੀ, ਤੁਰਕ ਤੈਨੂੰ ਸਜ਼ਾ ਦੇਣਗੇ ਇਸ ਨੂੰ ਮਾਰਨ ਦੇ। ਕੁਪਿਓ ਅਜੀਤ ਸਿੰਘ ਤਬ ਕਹਿ ਮੁਝ ਕੋ ਬਰਜਤ ਤਰਜਤ ਰਹਿ। ਗੁੱਸੇ ਦੇ ਨਾਲ ਅਜੀਤ ਸਿੰਘ ਨੇ ਆਖਿਆ ਸੰਗਤ ਨੂੰ, ਕਹਿੰਦਾ ਹੈ ਕਿ ਮੇਰੇ ਨਾਲ ਇਹ ਗੁੱਸੇ ਹੋਈ ਹੈ, ਮੈਨੂੰ ਇਸ ਨੇ ਬਹੁਤ ਕਠੋਰ ਲਫ਼ਜ਼ ਕਹੇ ਨੇ, ਮੈਨੂੰ ਰੋਕਿਆ। ਕਹਿੰਦਾ ਮੈਂ ਇੱਕ ਬਾਰ ਦਿਓ ਇਸ ਮਾਰੀ ਪਲਟਾ ਦਿਓ ਦੇਤ ਬਹੁ ਗਾਰੀ। ਕਹਿੰਦਾ ਮੈਂ ਇਹਨੂੰ ਨਹੀਂ ਛੱਡਣਾ, ਮੈਂ ਇਸ ਨੂੰ ਇੱਕ ਵਾਰੀ ਮਾਰ ਹੀ ਦੇਣਾ। ਕਹਿੰਦਾ ਪਲਟਾ ਦਿਓ ਦੇਤ ਬਹੁ ਗਾਰੀ, ਮੈਨੂੰ ਇਹਨੇ ਜਿਹੜੀਆਂ ਗਾਲਾਂ ਕੱਢੀਆਂ ਨੇ ਨਾ, ਮੈਂ ਇਹਦਾ ਬਦਲਾ ਜ਼ਰੂਰ ਲੈਣਾ। ਕਹਿੰਦਾ ਪੁਰਮੇ ਰਹੋ ਕੇ ਜਾਓ ਪਲਾਏ ਕਹਿ ਤਨ ਦਿਓ ਲੇਹੋ ਬਖਸ਼ਾਏ। ਕਹਿੰਦਾ ਮੈਨੂੰ ਤੁਰਕਾਂ ਦਾ ਕੋਈ ਡਰ ਨਹੀਂ ਹੈ। ਕਹਿੰਦਾ ਮੈਂ ਇਸ ਨੂੰ ਮਾਰ ਕੇ ਇਸ ਸ਼ਹਿਰ ਨੂੰ ਹੀ ਛੱਡ ਕੇ ਦੌੜ ਜਾਵਾਂਗਾ। ਕਹਿੰਦਾ ਜੇ ਨਾ ਦੌੜ ਸਕਿਆ ਤੇ ਮੇਰੇ ਕੋਲ ਬਹੁਤਾ ਧਨ ਹੈ, ਕਹਿੰਦਾ ਮੈਂ ਧਨ ਦੇ ਕੇ ਆਪਣੇ ਵੱਲ ਕਰ ਲਾਂਗਾ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਾ ਲਾਂਗਾ ਤੁਰਕਾਂ ਤੋਂ। ਕਹਿਣ ਤੋਂ ਪਾਵੇ ਜਾਂ ਦੌੜ ਜਾਵਾਂਗਾ ਮਾਰ ਕੇ, ਤੇ ਜੇ ਫੜਿਆ ਗਿਆ ਤੇ ਮੈਂ ਧਨ ਦੇ ਕੇ ਆਪਣੀ ਖਤਾ ਨੂੰ ਬਖਸ਼ਾ ਲਵਾਂਗਾ। ਤੁਰਕ ਪੈਸੇ ਦੇ ਭੁੱਖੇ ਨੇ। ਸ਼ਸਤਰ ਤਾਰਨੇ ਤਨ ਮੇ ਚਾਹਾ ਕਿਉਂ ਇਨ ਕ੍ਰੋਧ ਕਰੇਨ ਮਨ ਮਾਹਾ। ਕਹਿੰਦਾ ਮੈਂ ਤੇ ਸਿਰਫ ਇਹੀ ਗੱਲ ਆਖੀ ਸੀ ਕਿ ਮਾਤਾ ਜੀ ਮੈਂ ਇੱਕ ਵਾਰੀ ਸ਼ਸਤਰਾਂ ਨੂੰ ਪਹਿਨਣਾ ਚਾਹੁੰਦਾ, ਇੱਕ ਵਾਰੀ ਸ਼ਹਿਰ ਦੇ ਵਿੱਚ ਜਾਣਾ ਚਾਹੁੰਦਾ, ਫੇਰ ਇੱਥੇ ਰੱਖ ਦਿਆਂਗਾ। ਕਹਿੰਦਾ ਇੰਨੀ ਗੱਲ ਕਹਿਣ ਦੇ ਉੱਤੇ ਮਾਤਾ ਨੇ ਮੈਨੂੰ ਇੰਨੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਮੈਂ ਸਹਾਰ ਨਹੀਂ ਸਕਦਾ। ਮੁਝ ਕੋ ਦੇਖ ਸਕੇ ਨਹੀਂ ਕੈਸੇ ਪ੍ਰਭਤਾ ਸਹੇ ਨਾ ਸਕੇ ਮਨ ਤੈਸੇ। ਕਹਿੰਦਾ ਤੁਸੀਂ ਨਹੀਂ ਜਾਣਦੇ ਇਹ ਜੋ ਮੇਰੀ ਮਾਤਾ ਸੁੰਦਰੀ ਹੈ, ਮਾਨੋ ਕਿ ਮੈਨੂੰ ਦੇਖਣਾ ਨਹੀਂ ਚਾਹੁੰਦੀ, ਵੇਖ ਨਹੀਂ ਸਿਖਾਉਂਦੀ, ਮੇਰੀ ਪ੍ਰਭਤਾ ਵਧ ਰਹੀ ਹੈ, ਲੋਕੀ ਮੈਨੂੰ ਗੁਰੂ ਦਾ ਪੁੱਤਰ ਜਾਣ ਕੇ ਗੁਰੂ ਜੀ ਦਾ ਉੱਤਰ ਅਧਿਕਾਰੀ ਜਾਣ ਰਹੇ ਨੇ। ਇਸ ਗੱਲ ਨੂੰ ਕਹਿੰਦਾ ਇਹ ਸੁੰਦਰੀ ਮਾਤਾ ਸਹਾਰਦੀ ਨਹੀਂ। ਸੁਣ ਮਾਤਾ ਸੁੰਦਰੀ ਰਿਸ ਧਰੀ ਕੋਰ ਸਰਾਪ ਜੁੱਤ ਗਿਰਾ ਉਚਾਰੀ। ਮਾਤਾ ਸੁੰਦਰੀ ਨੂੰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਕਿ ਮੇਰੇ ਪ੍ਰਤਾਪ ਨੂੰ ਨਹੀਂ ਸਹਾਰਦੀ, ਇਹ ਮੇਰੇ ਤੋਂ ਸੜਦੀ ਹੈ, ਮੈਂ ਇਹਨੂੰ ਨਹੀਂ ਛੱਡਣਾ, ਮਾਰ ਦੇਣਾ, ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮਾਤਾ ਸੁੰਦਰੀ ਜੀ ਨੂੰ ਕ੍ਰੋਧ ਆਇਆ ਤੇ ਕਹਿੰਦੇ ਨੇ ਬਹੁਤ ਭਿਆਨਕ ਤਰ੍ਹਾਂ ਦਾ ਉਸ ਵੇਲੇ ਮਾਤਾ ਸੁੰਦਰੀ ਨੇ ਸਰਾਪ ਦਿੱਤਾ। ਨਹੀਂ ਜਵਾਨੀ ਕੋ ਭੋਗਣ ਕਰਾਂ। ਕਹਿੰਦੀ ਅਜੀਤ ਸਿੰਘ ਤੂੰ ਜਵਾਨੀ ਨੂੰ ਭੋਗ ਨਹੀਂ ਸਕੇਗਾ। ਨਹੀਂ ਜਵਾਨੀ ਕੋ ਭੋਗਣ ਕਰਾਂ ਦੁੱਖ ਤੇ ਧਰਮ ਹਾਰ ਕਰ ਮਰਾਂ। ਕਹਿੰਦੀ ਤੂੰ ਜਵਾਨੀ ਨਹੀਂ ਭੋਗੇਗਾ, ਇੱਕ ਤੇ ਧਰਮ ਨੂੰ ਹਾਰ ਜਾਵੇਗਾ ਤੇ ਦੂਸਰਾ ਬੇਮੌਤੇ ਮਰੇਗਾ। ਹੋਏ ਦੁਰਦਸ਼ਾ ਪੁਰੀ ਮੈਂ ਤੇਰੀ ਮਰੈ ਕੁਮੌਤ ਨਾਰ ਨਰ ਹੇਰੀ। ਕਹਿੰਦੀ ਹੈ ਕਿ ਤੇਰੀ ਇੰਨੀ ਦੁਰਦਸ਼ਾ ਭੈੜੀ ਹੋਵੇਗੀ, ਤੂੰ ਬੇਮੌਤੇ ਮਰੇਗਾ ਤੇ ਤੇਰੀ ਜਿਹੜੀ ਦੁਰਦਸ਼ਾ ਹੋਣੀ ਹੈ ਨਾ, ਮਾਤਾ ਜੀ ਕਹਿ ਰਹੇ ਨੇ ਸਾਰੇ ਇਸਤਰੀਆਂ ਪੁਰਸ਼ ਉਸ ਨੂੰ ਦੇਖਣਗੇ। ਏਤੇ ਆਦਕ ਕਹਿ ਮਾਤਾ ਰੋਈ ਪਤੀ ਕੀ ਗਿਰਾ ਸਿਮਰ ਦੁੱਖ ਪੋਈ। ਅਜੀਤ ਸਿੰਘ ਨੂੰ ਇਸ ਤਰ੍ਹਾਂ ਦਾ ਸਰਾਪ ਦਿੱਤਾ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਆਪਣੇ ਪਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਯਾਦ ਕਰਕੇ ਰੋਈ ਹੈ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਇਸੇ ਨਾ ਪਾਲੋ ਸੰਕਟ ਦੈ ਹੈ, ਇਹਨੂੰ ਸੁੰਦਰੀ ਨਾ ਪਾਲ ਇਹ ਤੈਨੂੰ ਦੁੱਖ ਦੇਗਾ, ਮੈਂ ਨਹੀਂ ਮਾਨੀ ਚਿੱਤ ਪੁਛਤਾ ਹੈ। ਹੁਣ ਸੋਚਦੀ ਹੈ ਮੈਂ ਸਤਿਗੁਰਾਂ ਦੇ ਬਚਨ ਨੂੰ ਨਹੀਂ ਮੰਨਿਆ, ਉਹਨਾਂ ਨੇ ਆਖਿਆ ਸੀ ਇਹਨੂੰ ਨਾ ਪਾਲ ਇਹ ਤੈਨੂੰ ਦੁੱਖ ਦੇਗਾ, ਇਸੇ ਕਰਕੇ ਮੈਨੂੰ ਦੁੱਖ ਹੋ ਰਿਹਾ। ਆਪਣੇ ਭਾਗ ਖੋਟ ਵੱਡ ਜਾਣੇ ਨੀਚ ਗਰੀਬ ਕਰ ਤੂੰ ਛਨਠਾਨੇ। ਮਾਤਾ ਸੁੰਦਰੀ ਜੀ ਹੁਣ ਦੁੱਖ ਪਾ ਰਹੇ ਨੇ, ਖੋਟੇ ਭਾਗ ਜਾਣਦੇ ਨੇ ਕਿ ਮੈਂ ਗੁਰੂ ਦੇ ਬਚਨ ਨੂੰ ਉਸ ਵੇਲੇ ਨਹੀਂ ਮੰਨਿਆ, ਨੀਵੀਂ ਧੌਣ ਪਾ ਕੇ ਮਨ ਨੂੰ ਕਿ ਚੁੱਪ ਕਰਕੇ ਬੈਠੇ ਨੇ, ਕਿਉਂਕਿ ਸਤਿਗੁਰਾਂ ਦੇ ਬਚਨ ਨੂੰ ਉਹਨੇ ਨਹੀਂ ਸੀ ਮੰਨਿਆ। ਸੋ ਇਸ ਤਰੀਕੇ ਦੇ ਨਾਲ ਸਤਸੰਗ ਜੀ ਸਮੇਂ ਦੀ ਇੱਥੇ ਸਮਾਪਤੀ ਹੈ। ਕੱਲ ਨੂੰ ਅੱਗੇ ਕਥਾ ਦੇ ਵਿੱਚ ਪ੍ਰਸੰਗ ਆਵੇਗਾ ਕਿ ਕਿਸ ਕਿਸ ਤਰੀਕੇ ਦੇ ਨਾਲ ਉਹ ਕੀ ਕੁਝ ਕਰੇਗਾ ਅਜੀਤ ਸਿੰਘ ਪਾਲਕ ਪੁੱਤਰ, ਕਿਸ ਤਰ੍ਹਾਂ ਉਹਨੂੰ ਮਾਰਿਆ ਜਾਵੇਗਾ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हैपी होवन हार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दीजे नाम दान राखो ही है परोय, याही कुल ते प्रगट होय ताही कुल को नाम, उन द्वादश गुरिंद को मेरी है प्रणाम।